ਸਤਨਾਮ ਸ਼੍ਰੀ ਵਾਹਿਗੁਰੂ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ, ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ। ਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਗੁਣ ਹੀ ਭਰਿਆ ਮੈਂ ਫਿਰਾਂ। ਲੋਕ ਕਹੈ ਦਰਵੇਸ਼, ਮੈਂ ਨਾਹੀ ਕਿਛ ਹਾਂ ਨਾਹੀ ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ, ਸਦਨਾ ਜਨ ਤੋਰਾ, ਕੋਈ ਨਾ ਉਹਨਾ ਜਾਣੈ ਮੇਰਾ ਗੁਰੂ ਜੀ ਸਰ ਤੇਰੀ ਵਡਿਆਈ, ਨਾ ਜਾਣੈ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ,
ਕੋਈ ਨਾ ਉਹਨਾ ਜਾਣੈ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ, ਕੋਈ ਨਾ ਉਹਨਾ ਜਾਣੈ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ, ਨਾ ਜਾਣੈ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ, ਕੋਈ ਨਾਓ ਨਾ ਜਾਣੇ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ ਹੈ,
ਨਾਓ ਨਾ ਜਾਣੇ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ, ਨਾਓ ਨਾ ਜਾਣੇ ਮੇਰਾ ਤੇਰੀ ਵਡਿਆਈ,
ਕੋਈ ਨਾਓ ਨਾ ਜਾਣੇ ਮੇਰਾ ਗੁਰੂ ਜੀ ਸਭ ਤੇਰੀ ਵਡਿਆਈ,
ਸਭ ਵਡਿਆਈਆਂ ਤੇਰੀਆਂ, ਸਾਨੂੰ ਮੂਰਖਾਂ ਨੂੰ ਕੋਈ ਵੀ ਨਾ ਜਾਣਦਾ, ਸਭ ਵਡਿਆਈਆਂ
ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਹਰ ਰੋਜ਼ ਵਾਂਗ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਸਮੂਹ ਸੁਨਾਮ ਨਿਵਾਸੀ ਸੰਗਤਾਂ ਦਾ ਔਰ ਇਲਾਕਾ ਨਿਵਾਸੀ ਸੰਗਤਾਂ ਦਾ ਨਿਰਵੈਰ ਖਾਲਸਾ ਦਲ ਸੁਨਾਮ ਦੀ ਸੰਗਤ ਦਾ ਇਹ ਉਪਰਾਲਾ ਹੈ। ਚਾਰ ਦਿਨ ਦਾ ਸਮਾਂ ਮਿਲ ਕੇ ਬੈਠਣ ਦਾ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਅੱਜ ਇਹ ਸਮਾਗਮ ਦਾ ਚੌਥਾ ਔਰ ਆਖਰੀ ਦੀਵਾਨ ਹੈ, ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦਾ ਚੌਥਾ ਔਰ ਲਾਸਟ ਦੀਵਾਨ ਹੈ। ਇੱਕ ਦਿਨ ਦਾਸ ਨੇ ਹਾਜ਼ਰੀ ਨਹੀਂ ਭਰੀ, ਲਗਾਤਾਰ ਤੀਸਰਾ ਦਿਨ ਜੋ ਅੱਜ ਹਾਜ਼ਰੀ ਆਪ ਜੀ ਦੇ ਚਰਨਾਂ ਵਿੱਚ ਭਰ ਰਹੇ ਹਾਂ। ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ, ਹਰ ਸਮਾਗਮ ਦੇ ਲਾਸਟ ਦੀਵਾਨ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਂਦਾ ਹੈ। ਅੱਜ ਵੀ ਇੱਥੇ ਅੰਮ੍ਰਿਤ ਸੰਚਾਰ ਹੋ ਰਿਹਾ। ਜੋ ਅੱਜ ਦਿਨ ਹੈ ਪਿੰਡ ਕੋਪ ਕਲਾਂ ਪੌਣੇ 400 ਪੁਰਾਣੇ ਗੁਰੂ ਕੇ ਜਹਾਜੇ ਚੜ੍ਹੇ ਅੰਮ੍ਰਿਤ ਛੱਕ ਕੇ ਪੰਜ ਪਿਆਰੇ ਫਿਰ ਉੱਥੋਂ ਸਿੱਧੇ ਹੀ ਹੁਣ ਇੱਥੇ ਅੰਮ੍ਰਿਤ ਛਕਾ ਰਹੇ ਨੇ ਆ ਕੇ। ਉੱਥੇ ਵੀ ਅੱਜ ਲਾਸਟ ਦੀਵਾਨ ਸੀ ਮਲੇਰਕੋਟਲੇ ਤੋਂ ਅੱਗੇ, ਔਰ ਇੱਥੇ ਵੀ ਅੱਜ ਲਾਸਟ ਦੀਵਾਨ ਹੈ। ਸੋ ਸਰਦੀ ਦੇ ਮੌਸਮ ਦੀ ਪਰਵਾਹ ਨਾ ਕਰਦੇ ਹੋਏ, ਠੰਡ ਦੀ ਪਰਵਾਹ ਨਾ ਕਰਦੇ ਹੋਏ, ਆਪ ਦੂਰੋਂ ਨੇੜਿਓਂ ਚੱਲ ਕੇ ਮਾਰ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਓ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲ ਬਣਾਉਣ ਵਾਸਤੇ ਇਕਾਗਰਤਾ ਬਣਾ ਕੇ ਬੈਠੀਏ ਥੋੜੇ ਸਮੇਂ ਤੋਂ। ਬਹੁਤਾ ਲਾਹਾ ਤਦੇ ਹੀ ਲਿਆ ਜਾ ਸਕਦਾ ਹੈ ਅਗਰ ਮਨ ਇਕਾਗਰ ਕਰਾਂਗੇ। ਸੋ ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ, ਜਿਵੇਂ ਆਪ ਜੀ ਨੇ ਸੁਣਿਆ ਹੀ ਸੀ ਕਿ ਸਾਨੂੰ ਆਪਣੇ ਚਰਨਾਂ ਦੇ ਵਿੱਚ ਬੁਲਾਇਆ, ਆਪਣੇ ਚਰਨਾਂ 'ਚ ਬਿਠਾਇਆ। ਅਗਰ ਆਪਣੇ ਮਨ ਵਿੱਚ ਝਾਤੀ ਮਾਰ ਕੇ ਵੇਖਿਆ ਜਾਏ ਅਸੀਂ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਣ ਦੇ ਲਾਇਕ ਵੀ ਨਹੀਂ। ਜੋ ਸਤਿਗੁਰੂ ਰਹਿਮਤਾਂ ਬਖਸ਼ਿਸ਼ਾਂ ਕਰਦੇ ਹਨ, ਸੁਤੇ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰੱਖ ਸਥਿਤੇ। ਜਿੱਦਾਂ ਬੱਚਾ ਗਲਤੀਆਂ ਜਿੰਨੀਆਂ ਮਰਜ਼ੀ ਕਰੇ ਪਰ ਇੱਕ ਵਾਰੀ ਆਪਣੇ ਮਾਂ ਦੇ ਗੱਲ ਨੂੰ ਆ ਚਿੰਬੜੇ ਨਾ ਤੇ ਮਾਤਾ ਉਹਦੇ ਸਭ ਕੀਤੇ ਹੋਏ ਗੁਨਾਹਾਂ ਨੂੰ ਭੁੱਲ ਜਾਂਦੀ ਹੈ। ਸਤਿਸੰਗਤ ਜੀ, ਮਾਤਾ ਕਦੇ ਆਪਣੇ ਪੁੱਤਰ ਦੇ ਔਂਗਣ ਨਹੀਂ ਚਿਤਾਰਦੀ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਸੀਂ ਆ ਕੇ ਭੁੱਲ ਬਖਸ਼ਾਉਣ ਵਾਲੇ ਬਣੀਏ, ਸਤਿਗੁਰਾਂ ਨੇ ਵੀ ਸਾਡੇ ਔਂਗਣ ਨਹੀਂ ਚਿਤਾਰਨੇ। ਸਤਿਗੁਰੂ ਸਾਰਿਆਂ ਨੂੰ ਗਲ ਨਾਲ ਲਾਉਂਦੇ ਨੇ, ਭਾਵੇਂ ਕੋਈ ਬੁਰਾ ਹੈ ਭਾਵੇਂ ਕੋਈ ਭਲਾ ਹੈ। ਪ੍ਰਭ ਜੀਓ ਖਸਮਾ ਨਾ ਕਰ ਪਿਆਰੇ, ਬੁਰੇ ਭਲੇ
ਹਮ ਥਾਰੇ
ਹਮ ਥਾਰੇ। ਬੇਨਤੀ ਮਰ ਦੇ ਚਰਨਾਂ ਵਿੱਚ ਕਰੀਏ, ਜਿੱਦਾਂ ਭਗਤ ਰਵਿਦਾਸ ਜੀ ਕਹਿੰਦੇ ਆ, ਮੇਰੀ ਸੰਗਤ ਪੋਚ ਸੋਚ ਦਿਨ ਰਾਤੀ। ਭਗਤ ਰਵਿਦਾਸ ਜੀ ਕਹਿੰਦੇ ਆ ਕਿ ਮੈਨੂੰ ਇੱਕ ਸੋਚ ਵੱਡ ਵੱਡ ਖਾ ਰਹੀ, ਇੱਕ ਮੈਨੂੰ ਸੋਚ ਲੱਗੀ ਹੋਈ, ਕਾਹਦੀ? ਮੇਰੀ ਸੰਗਤ ਮਾੜਿਆਂ ਨਾਲ ਹੋ ਰਹੀ ਆ।
ਖੁਸਦਨਾਮ,
ਮੇਰੀ ਸੰਗਤ ਪੋਚ ਮਾੜਿਆਂ ਨਾਲ, ਮੇਰੀ ਸੰਗਤ ਪੰਜਾਂ ਨਾਲ, ਮਨ ਦੀ ਸੰਗਤ ਹੋ ਰਹੀ ਰੋਜ਼। ਸੋਚ ਦਿਨ ਰਾਤੀ, ਇਸ ਗੱਲ ਦੀ ਸੋਚ ਲੱਗੀ ਹੋਈ ਹੈ ਦਿਨ ਤੇ ਰਾਤ, ਮਾੜਿਆਂ ਦੀ ਸੰਗਤ ਕਰਨ ਕਰਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਕਾਰਾਂ ਦੀ ਸੰਗਤ ਕਰਨ ਕਰਕੇ ਮੇਰਾ ਕਰਮ ਕੁਟਿਲਤਾ ਜਨਮ ਕੁਪਾਤੀ। ਮੇਰੇ ਕਰਮ ਜਿਹੜੇ ਨੇ ਉਹ ਮਾੜੇ ਹੋ ਗਏ, ਮੇਰਾ ਜਨਮ ਜਿਹੜਾ ਬੇਅਰਥ ਜਾ ਰਿਹਾ, ਮੇਰਾ ਜਨਮ ਕਰਮ ਕੁਟਿਲਤਾ ਜਨਮ ਕੁਪਾਤੀ। ਫਿਰ ਬੇਨਤੀਆਂ ਕਰਦੇ ਨੇ ਰਾਮ ਗੁਸਈਆਂ, ਜੀ ਕੇ ਜੀਵਨ ਮੋਹੇ ਨਾ ਵਸਾਰੋ, ਮੈਂ ਜਨ ਤੇਰਾ। ਭਗਤ ਰਵਿਦਾਸ ਜੀ ਕਹਿੰਦੇ ਨੇ ਵੀ ਕਿਰਪਾ ਕਰੋ, ਬਚਾਓ ਇਹਨਾਂ ਤੋਂ, ਮੋਹੇ ਨਾ ਵਸਾਰੋ। ਜਦੋਂ ਇੱਕ ਪਲ ਵੀ ਤੁਸੀਂ ਮੈਨੂੰ ਵਸਾਰ ਦਿੰਦੇ ਹੋ ਨਾ ਤੇ ਇਹ ਫਿਰ ਆ ਕੇ ਘੇਰਾ ਪਾ ਲੈਂਦੇ ਆ। ਮਨ ਰੂਪੀ ਪੰਛੀ ਇਕੱਲਾ ਹੈ ਤੇ ਸ਼ਿਕਾਰੀ ਬਹੁਤੇ ਨੇ। ਸੰਤ ਜਰਨੈਲ ਸਿੰਘ ਹੋਣੀ ਇਹ ਧਾਰਨਾ ਪੜ੍ਹਦੇ ਹੁੰਦੇ ਸੀ। ਚਲੋ ਆਪਾਂ ਤੇ ਦਰਸ਼ਨ ਨਹੀਂ ਕੀਤੇ ਪਰ ਜਿਹੜੇ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਜਾਂ ਉਹਨਾਂ ਦੇ ਦਰਸ਼ਨ ਕੀਤੇ ਉਹ ਦੱਸਦੇ ਕਦੇ ਉਹਨਾਂ ਨੇ ਵੀ ਮੌਜ ਵਿੱਚ ਆ ਕੇ ਪੜ੍ਹਨਾ ਤੇ ਪੜ੍ਹਾਉਣਾ ਇਹ ਸ਼ਾਇਦ ਕਿਸੇ ਨੇ ਉਹਨਾਂ ਦੇ ਮੁੱਖ ਤੋਂ ਸੁਣੀ ਵੀ ਹੋਵੇ। ਇਹ ਪੰਛੀ ਇਕੱਲਾ ਏ, ਇਹਦੇ ਮਗਰ ਸ਼ਿਕਾਰੀ ਪਾਉਂਦੇ। ਪੰਛੀ ਇਕੱਲਾ ਏ, ਇਹਦੇ ਮਗਰ ਸ਼ਿਕਾਰੀ ਸਾਚੀ ਸਲਾਹ ਏ। मन रूपी जेड़ा पंछी है एदे मगर काम क्रोध लोभ मोह हंकार दे शिकारी पए हुए हुण शिकारी इस मन रूपी पंछी दे मगर लगे हुए आ। जेड़ा पंछी पिंजरे च बंद होवे ओनू किसे जानवर दा डर नहीं रहिंदा। जेड़ा पंछी पिंजरे च बंद होवे ओनू किसे बिल्ली दा डर है ओनू किसे जानवर दा डर नहीं क्योंकि वह पिंजरे च बंद है। असी इत्थे आए असी भी बेनती करिए सच्चे पातशाह ए मन रूपी पंछी किते गुरमत दे पिंजरे च पै जावे। कृपा कर दिओ गुरमत दे पिंजरे विच जदों ए मन रूपी पंछी पै गया फिर इहनू भी किसे दा डर नहीं। हुण जिहड़ा जे गुरमत की पटारी विच बंदी नहीं होया ओनू कदे काम ने आप घेरना कदे क्रोध ने आ घेरना कदे लोभ ने आ घेरना कदे मोह ने आ घेरना कदे हंकार ने आ घेरना कदे भी ना विसरे वो सदा ही हर समय कोल रवे इन्हां तों तद ही बचिया जा सकदा। इसे करके भगत रविदास जी जिदा बेनतियां करदे आ ऐ अकाल पुरख कृपा करो बख्शिश कर दिओ रहमत कर दिओ कदे वो समा ना आवे जदों तू मैनू भुल जाए कदे वो समा ना आवे मेरी संगत पोच सोच दिन राती मेरा कर्म कुटिलता
जनमुख पाती
राम सैया जी के जीवना मोहे ना वसारो मैं जन तेरा हो। आपा भी बेनती करिए मोहे ना वसारो जी मैं जन तेरा जीवन मोहे ना वसारो हो
मैं जन तेरा।
जन बनना ही औखा है, सेवक बनना ही औखा है। जन जन की परिभाषा की है? जेड़ा नमाना होवे, जेड़ा नीवा होवे। हुण नीवा कौन कहाउंदा भाई? सारे एक दूजे तो उपर नूं जाने आ, पर कोई नीवा कहाउण वाला होवे। बिरथी कदे ना होवे जन की अरदास। कहिंदे बिरथी नहीं जांदी अरदास कदे कीती, पर कीदी जेड़ा जन होवे ते जन असीं बणदे नहीं। साध संगत जी, जेड़ा जन बन गया ओदी अरदास कदे अकाल पुरख बिरथी नहीं जान देंदा। ओदी अरदास पहुंच जांदी आ अकाल पुरख दे चरणा विच, पर जन बनना औखा है। जे जन बनना ते अपना आप गवाउणा पवेगा, अपना आप मटाउणा पवेगा। फिर तू तू करता
तू हुआ।
कबीर जी कहिंदे आ, मुझ मैं रहा ना हूं, जब आपा परका मिट गया जत देखा तत तू। अपनी होंद खत्म करनी पवेगी, अपना आप मटाउणा पवेगा। ओना चिर गल बनेगी ही नहीं, पर जिन्ना चिर मैं आ ओना चिर ओ नहीं, ओना चिर तू नहीं। जिन्ना चिर तू है, जदों तू हो गया फिर मैं खत्म हो जाएगी। सत संग जी, होमे नावे नाल विरोध है, दोए ना वसै इक ठाए। होमे विच सेवा ना हो वही ता मन बिरथा जाए। जिन्निया मर्जी घालना घाल दे रहीए, जिन्ना मर्जी नितनेम कर लीए, जिन्ना मर्जी जप तप कर लीए, पर जिन्ना चिर अंदरों मैं नहीं मिटदी ओना चिर कुछ भी प्राप्त नहीं हो सकता। जिन्ना चिर अपना मन नहीं मारदे, मुर्दा होए मरीद ना गली होवना। साबर सिद्क शहीद भरम पौ खोवना। मर कहिंदे जे सेवादार बनना, भाई गुरदास जी कहिंदे फिर भाई अपना मन मार लै, अपना आप गवा। आप गवाइए ता सौ पाइए, और कैसी
चतुराई।
संत बाबा अतर सिंह जी महापुरख मस्तवाणा साहब वाले, उन्होंने अपना आप गवाया। किन्नी घालना घाली, एक एक साल कलर कनोहे दी धरती ते मार के चौंकड़ा बैठ गए। ये कोई सौखा जा काम नहीं। अज दिन दे दवान विच भी मैं बेनती कीती सी, जिदा संत बाबा ईश्वर सिंह महापुरखा ने घालना घाली है कि सौखा पिया काम। हुण कहण वाले अज भी कहिंदे आ, लो जी उत्थे ते जुत्तियां दी पूजा हो रही, उत्थे ते हुण बैड नूं ही मत्थे टिकी जांदे। पर साध संगत, चलो अज तुसीं जोड़े वेख ले, भोरा वेख लिया, बैड वेख लिया, पर जे वेखणी ते उहनां दी कदे कमाई वेखो। जिथे भी जाओ गुण लै के, गाहक गुणां दे बणीदा सी, औगुणां दे गाहक बणदे। बाकी उहनां ने नहीं सी किया, पर जिन्हां ने कमाईयां कीतियां ने उहनां दा सत्कार होना सुभाविक गल है। उहनां दा माण सत्कार हुंदा जिन्हां ने कमाईयां कीतियां, जिन्हां ने नाम जपिया, उहनां दी जय जयकार होएगी। हर मन तन वसिया सोई, जय जयकार करे
सब कोई।
वड्डे कियां वडियाईयां, जिहड़ा उस वड्डे दे नाल जुड़ गया उहने उहनूं वड्डा कर देना। जिदा प्रभु का सिमरन सब ते उच्चा, प्रभु का जेड़ा सिमरन है वह सब नालो उच्चा है, ते जेड़ा सिमरन दे नाल जुड़ गया वह भी सब नालो उच्चा हो जाना। संत सहाई जी के भवजल तारण हार, सब ते उच्चे
जानिए
नानक नाम
प्यार।
हुण उच्चे है सारिया नालो। कहिंदे जेड़े रब दे प्यारे ने, कोई साधु ने जां गुरमुख ने, ਉਹ ਸਾਰਿਆਂ ਨਾਲੋਂ ਉੱਚੇ ਨੇ। ਉੱਚੇ ਹੋ ਕਿੱਦਾਂ ਗਏ? ਉਹਨਾਂ ਨੇ ਉੱਚੇ ਨਾਲ ਲਾ ਲਏ। ਅਸੀਂ ਲੋਕ ਉੱਥੋਂ ਤੱਕ ਨਾ ਸਾਡੀ ਪਹੁੰਚ ਹੈ। ਸਾਧ ਸੰਗਤ ਜੀ, ਬਿਰਤੀ ਅਜੇ ਬਹੁਤ ਥੱਲੇ ਖਲੋਤੀ ਆ। ਪਰਿਵਾਰ ਦਾ ਮੋਹ ਛੱਡ ਨਹੀਂ ਸਕਦੇ, ਬੱਚਿਆਂ ਦਾ ਮੋਹ ਛੱਡ ਨਹੀਂ ਸਕਦੇ, ਘਰ ਦਾ ਮੋਹ ਛੱਡ ਨਹੀਂ ਸਕਦੇ। ਉਹਨਾਂ ਨੇ ਉੱਚਿਆਂ ਨਾਲ ਲਾਈ। ਜੇ ਉਹ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਉਹ ਵੀ ਉਹਨਾਂ ਨੂੰ ਉੱਥੇ ਲੈ ਗਿਆ ਜਿੱਥੇ ਤੱਕ ਪਹੁੰਚ ਹੈ ਅਕਾਲ ਪੁਰਖ ਦੀ। ਉਹ ਵੀ ਸਭ ਨਾਲੋਂ ਉੱਚੇ ਹੋ ਗਏ। ਸਿਮਰਨ ਕਰਦੇ 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 ਉੱਚੇ ਹੋ ਗਏ, ਦੁਨੀਆਂ ਨਾਲੋਂ ਉੱਚੇ, ਸਭ ਤੇ ਉੱਚੇ ਜਾਣੀਏ। ਕਿੰਨੇ ਕੁ ਉੱਚੇ? ਉਹਨਾਂ ਤੱਕ ਕੋਈ ਰਾਜਾ ਮਹਾਰਾਜਾ। ਹੁਣ ਮੈਂ ਬੇਨਤੀ ਪਰਸੋਂ ਵੀ ਕੀਤੀ ਸੀ, ਭਗਤ ਰਵਿਦਾਸ ਜੀ ਵੇਲੇ ਬਾਦਸ਼ਾਹ ਕਿਹੜਾ ਹੋਇਆ ਪਤਾ? ਕੋਈ ਪਤਾ ਨਹੀਂ। ਭਗਤ ਕਬੀਰ ਜੀ ਵੇਲੇ ਕਿਹੜਾ ਬਾਦਸ਼ਾਹ ਹੋਇਆ? ਕੋਈ ਪਤਾ ਨਹੀਂ। ਸਤਸੰਗ ਜੀ, ਭਗਤ ਨਾਮਦੇਵ ਜੀ ਵੇਲੇ ਕਿਹੜਾ ਬਾਦਸ਼ਾਹ ਹੋਇਆ? ਖੋਜ ਕਰੋਗੇ, ਇਤਿਹਾਸ ਪੜ੍ਹੋਗੇ, ਫਿਰ ਮਾੜਾ ਮੋਟਾ ਪਤਾ ਲੱਗੇਗਾ। ਹੁਣ ਕਿਸੇ ਬਾਦਸ਼ਾਹ ਕਰੋੜਾਂ ਅਰਬਾਂ ਪਤੀ, ਉਹਨਾਂ ਦਾ ਕਿਸੇ ਨੂੰ ਨਾਮ ਪਤਾ ਨਹੀਂ। ਖਜ਼ਾਨਿਆਂ ਦੇ ਮਾਲਕ, ਮਹਿਲਾਂ ਜਗੀਰਾਂ ਦੇ ਮਾਲਕ, ਹਾਥੀਆਂ ਘੋੜੀਆਂ ਦੇ ਮਾਲਕ, ਉਹਨਾਂ ਦਾ ਨਾਮ ਕਿਸੇ ਨੂੰ ਪਤਾ ਨਹੀਂ, ਪਰ ਭਗਤ ਰਵਿਦਾਸ ਜੀ ਦਾ ਨਾਮ ਚਮਕਦਾ। ਕਬੀਰ ਜੀ ਦਾ ਨਾਮ ਸਾਰਿਆਂ ਨੂੰ ਪਤਾ, ਰਵਿਦਾਸ ਜੀ ਜੋੜੇ ਗੰਢਣ ਵਾਲੇ ਨੇ, ਉਹਨਾਂ ਦਾ ਨਾਮ ਸਭ ਨੂੰ ਹੀ ਪਤਾ। ਕਿਉਂ? ਕਿਉਂਕਿ ਉਹਨਾਂ ਨੇ ਨਾਮ ਜਪਿਆ, ਕਮਾਈ ਕੀਤੀ, ਘੱਲ ਨਾ ਘਾਲੀ, ਉਹਨਾਂ ਨੇ ਸੰਸਾਰ ਨਾਲ ਨਹੀਂ ਲਾਈ, ਉਹਨਾਂ ਨੇ ਨਿਰੰਕਾਰ ਨਾਲ ਲਾਈ। ਉਹਨਾਂ ਦਾ ਜੱਗ ਨਾਲ ਮੋਹ ਨਹੀਂ, ਉਹਨਾਂ ਦਾ ਰੱਬ ਨਾਲ ਮੋਹ ਹੈ। ਕਿਧਰੇ ਭਗਤ ਰਵਿਦਾਸ ਜੀ ਦਾ, ਚਲੋ ਹੁਣ ਜਨਮ ਦਿਹਾੜਾ ਵੀ ਗਾਂਹ ਆ ਰਿਹਾ, ਤੇ ਅਕਾਲ ਪੁਰਖ ਨੇ ਆਖਿਆ ਸੀ, ਕਹਿੰਦੇ ਰਵਿਦਾਸ ਲਿਆ ਮੈਂ ਤੈਨੂੰ ਘਰ ਬਣਾ ਦਿਆਂ, ਵਧੀਆ ਤੇਰਾ ਮਹਿਲ ਬਣਾ ਦਈਏ, ਛੱਡ ਪਰਾ ਕਿੱਥੇ ਜੋੜੇ ਗੰਢਦਾ ਰਹਿੰਦਾ। ਤੇ ਭਗਤ ਰਵਿਦਾਸ ਜੀ ਨੇ ਆਖਿਆ ਸੀ, ਐ ਅਕਾਲ ਪੁਰਖ ਮੈਂ ਜਿੱਥੇ ਹਾਂ ਠੀਕ ਹੈ, ਬਸ ਤੂੰ ਨਾ ਮੈਨੂੰ ਵਿਸਰੀ, ਮੈਂ ਜੋੜੇ ਗੰਢਦਾ ਹੀ ਆਨੰਦ ਵਿੱਚ ਹਾਂ, ਬਸ ਮੈਨੂੰ ਇੱਥੇ ਹੀ ਆਨੰਦ, ਮੈਂ ਜੋੜੇ ਗੰਢਦਾ ਹੀ ਠੀਕ ਆ, ਜਿੱਥੇ ਬੈਠਾ ਠੀਕ ਆ, ਬਸ ਮੈਨੂੰ ਮਹਿਲਾਂ ਦੀ ਲੋੜ ਨਹੀਂ, ਮੈਨੂੰ ਤੇਰੀ ਲੋੜ, ਮੈਨੂੰ ਮਾਇਆ ਦੀ ਲੋੜ ਨਹੀਂ, ਮੈਨੂੰ ਤੇਰੀ ਲੋੜ। ਮੈਂ ਕੀ ਕਰਨੀ ਮਾਇਆ, ਬਸ ਕਿਰਪਾ ਕਰੋ ਆਪਣੇ ਚਰਨਾਂ ਨਾਲ ਹੀ ਜੋੜ ਕੇ ਰੱਖੋ, ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਕਿਉਂਕਿ ਪਤਾ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ। ਇਹ ਜਿਹੜੀ ਪ੍ਰੀਤੀ ਹੈ ਦੁਨੀਆਂ ਦੀ, ਇਹ ਝੂਠੀ ਪ੍ਰੀਤੀ ਆ। ਪਤਾ ਹੈ ਉਹਨਾਂ ਨੂੰ, ਪਤਾ ਹੈ ਵੀ ਇੱਕ ਦਿਨ ਛੱਡ ਜਾਣਾ। ਮੈਂ ਬੇਨਤੀ ਕਰਦਾ ਹੁਣ, ਮੈਂ ਰਹਿਣਾ ਜਗ ਵਿੱਚ ਹੀ ਆ, ਸੰਸਾਰ ਵਿੱਚ ਹੀ ਆ, ਰਹਿੰਦੇ ਅਸੀਂ ਵੀ ਆ ਸਾਰੇ, ਪਰ ਸਾਧੂਆਂ ਨੂੰ, ਗੁਰਮੁਖਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਹੈ, ਇਹ ਜੋ ਕੁਝ ਵੀ ਮੈਨੂੰ ਨਜ਼ਰ ਆ ਰਿਹਾ, ਮੈਂ ਇੱਕ ਦਿਨ ਇਹਨੂੰ ਛੱਡ ਕੇ ਚਲੇ ਜਾਣਾ। ਅਸੀਂ ਕਿਉਂ ਦੁਖੀ ਹਾਂ? ਅਸੀਂ ਇਹਨੂੰ ਆਪਣਾ ਸਮਝੀ ਬੈਠੇ ਹਾਂ। ਪਰ ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਨ। ਕਹਿੰਦੇ ਜਿੱਦਾਂ ਸੁਪਨਾ ਹੁੰਦਾ ਨਾ, ਸੁਪਨਾ ਆਉਂਦਾ ਰਾਤ ਨੂੰ, ਸੁਪਨਾ ਦੋ ਤਰ੍ਹਾਂ ਦਾ ਹੈ। ਇੱਕ ਸੁਪਨਾ ਉਹ ਹੈ, ਅੱਖਾਂ ਬੰਦ ਹੋ ਗਈਆਂ, ਸ਼ੁਰੂ ਹੋ ਗਿਆ ਜਦੋਂ ਕਿਸੇ ਨੇ ਜਗਾ ਦਿੱਤਾ, ਤੇ ਇੱਕਦਮ ਕਿਧਰੇ ਰਾਜਾ ਬਣਿਆ ਫਿਰਦਾ, ਸੁਪਨੇ ਚ, ਸੁਪਨੇ ਚ ਬਾਦਸ਼ਾਹ ਬਣ ਗਿਆ, ਸੁਪਨੇ ਚ ਰਾਜਾ ਬਣ ਗਿਆ। ਹੁਣ ਸੁੱਤਿਆਂ ਸੁੱਤਿਆਂ ਪਿਆ, ਕਿਸੇ ਨੇ ਹੱਥ ਮਾਰਿਆ, ਜਾਗ ਆ ਗਈ, ਉਠਾ ਦਿੱਤਾ, ਇੱਕਦਮ ਵੇਖਦਾ ਓਹੋ ਮੈਂ ਤੇ ਇੱਥੇ ਪਿਆ, ਇਹ ਤੇ ਟੁੱਟੀ ਮੰਜੀ ਹੈ, ਜਾਂ ਕਹਿ ਲਓ ਮੈਂ ਤੇ ਆਪਣੇ ਘਰ ਵਿੱਚ ਪਿਆ। ਸੁਪਨਾ ਅੱਖਾਂ ਬੰਦ ਹੋਈਆਂ ਤੇ ਸੁਪਨਾ ਸ਼ੁਰੂ ਹੋ ਗਿਆ, ਅੱਖਾਂ ਖੁੱਲੀਆਂ ਤੇ ਸੁਪਨਾ ਵੀ ਬੰਦ ਹੋ ਗਿਆ। ਪਰ ਇਹ ਸੁਪਨਾ ਘੰਟੇ ਦਾ ਹੈ, ਦੋ ਘੰਟੇ ਦਾ ਹੈ, ਚਾਰ ਘੰਟੇ ਦਾ ਹੈ, ਸੁਪਨਾ ਦਸ ਘੰਟੇ ਦਾ ਹੈ। ਪਰ ਮਹਾਰਾਜ ਕਹਿੰਦੇ ਆਹ ਜਿਹੜਾ ਸੁਪਨਾ ਹੈ ਨਾ, ਇਹ ਕੋਈ ਵੀਹ ਸਾਲਾਂ ਦਾ, ਕੋਈ ਤੀਹ ਸਾਲਾਂ ਦਾ, ਕੋਈ ਪੰਜਾਹ ਦਾ, ਕੋਈ ਸੌ ਦਾ, ਉਹ ਸੁਪਨਾ ਅੱਖਾਂ ਬੰਦ ਕਰਨ ਤੋਂ ਬਾਅਦ ਸ਼ੁਰੂ ਹੁੰਦਾ ਹੈ। ਕਹਿੰਦੇ ਇਹ ਸੁਪਨਾ ਜਿੱਦਣ ਤੋਂ ਅੱਖਾਂ ਖੁੱਲੀਆਂ ਨੇ ਉਦਣ ਦਾ ਸ਼ੁਰੂ ਹੋਇਆ, ਜਿੱਦਣ ਅੱਖਾਂ ਬੰਦ ਹੋਣਗੀਆਂ ਨਾਲ ਹੀ ਸੁਪਨਾ ਬੰਦ ਹੋ ਜੂ। ਜਿਉਂ ਸੁਪਨਾ ਅਰ
ਵੇਖਣਾ,
ਕਹਿੰਦੇ ਐਸੇ ਜਗ ਕੋ
ਜਾਨ।
ਆ ਜਿਹੜਾ ਕੁਝ ਨਜ਼ਰ ਆਉਂਦਾ ਨਾ ਪਿਆਰਿਆ, ਇਹਨੂੰ ਸੱਚ ਨਾ ਸਮਝ, ਰਹਿਣਾ ਇਹਦੇ ਵਿੱਚ ਹੀ ਆ। ਹੁਣ ਅਸੀਂ ਸੱਚ ਸਮਝੀ ਬੈਠੇ ਹਾਂ, ਬਸ ਆਹ ਜਗ ਮਿੱਠਾ, ਅੱਗਾ ਕਿਹੜਾ ਡਿੱਠਾ, ਅੱਗਾ ਕਿਹੜਾ ਕਿਸੇ ਨੇ ਵੇਖਿਆ, ਖਾਓ ਪੀਓ ਮੌਜ ਕਰੋ। ਪਰ ਰੱਬ ਦੇ ਪਿਆਰੇ ਗੁਰਮੁਖ ਜਿਹੜੇ ਨੇ, ਰਹਿੰਦੇ ਬੱਚਿਆਂ ਚ ਨੇ, ਰਹਿੰਦੇ ਪਰਿਵਾਰ ਚ ਨੇ, ਰਹਿੰਦੇ ਇਸੇ ਜਗ ਵਿੱਚ ਨੇ, ਰਹਿੰਦੇ ਇਸੇ ਦੇਸ਼ ਵਿੱਚ ਨੇ, ਪਰ ਸਦਾ ਆਪਣੇ ਮਨ ਨੂੰ ਇਹ ਗੱਲ ਕਹਿੰਦੇ ਰਹਿੰਦੇ ਸਵੇਰੇ ਉੱਠਦੇ, ਮਨਾ ਇਹਨੂੰ ਇੱਕ ਦਿਨ ਛੱਡ ਜਾਣਾ, ਇਹ ਗੱਲ ਹਰ ਸਮੇਂ ਯਾਦ ਰਵੇ।
ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ, ਇਹ ਨਹੀਂ ਤੇਰਾ ਦੇਸ਼ ਮਨਾ ਪਰਦੇਸੀਆ, ਤੇਰਾ ਦੇਸ਼ ਮਨਾ ਪਰਦੇਸੀਆ, ਇਹ ਨਹੀਂ ਤੇ
ਜਿਹਨੂੰ ਮਨਾ ਸੱਚ ਜਾਣਦਾ ਇਹ ਤਾਂ ਜਗ ਸੁਖ ਮੈਦੀ ਲਿਆਈ ਆ ਜਿਹਨੂੰ ਮਨਾ ਸੱਚ ਜਾਣਦਾ
ਪ੍ਰਤੀਤ ਹੋ ਰਿਹਾ ਜੋ ਅੱਜ ਆਪਣਾ ਪ੍ਰਤੀਤ ਹੋ ਰਿਹਾ ਇਹ ਆਪਣਾ ਨਹੀਂ ਰਹਿਣਾ ਇਹ ਸੰਸਾਰ ਦੇ ਵਿੱਚ ਹੀ ਹੈ ਰਹਿਣਾ ਜੱਗ ਦੇ ਵਿੱਚ ਹੀ ਆ ਪਰ ਇਹ ਗੱਲ ਸਦਾ ਯਾਦ ਰੱਖਣੀ ਆ ਵੀ ਇੱਕ ਦਿਨ ਇਹਨਾਂ ਨੂੰ ਸਭ ਨੂੰ ਛੱਡ ਕੇ ਮੈਂ ਜਾਣਾ ਜਿਹਨੂੰ ਮੌਤ ਯਾਦ ਹੋਵੇ ਉਹਨੂੰ ਰੱਬ ਯਾਦ ਹੁੰਦਾ ਜਿਹਨੂੰ ਰੱਬ ਯਾਦ ਹੋਵੇ ਉਹਨੂੰ ਮੌਤ ਯਾਦ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਰਾ ਪਤਾ ਸੀ ਕਿ ਅਨੰਦਪੁਰ ਮੈਂ ਛੱਡ ਦੇਣਾ ਸਰਸਾ ਦੇ ਕੰਢੇ ਤੇ ਵਿਛੋੜੇ ਪੈਣਗੇ ਮਹਾਰਾਜ ਨੂੰ ਪਤਾ ਸੀ ਵੱਡੇ ਲਾਲਾ ਨੇ ਸ਼ਹੀਦ ਹੋ ਜਾਣਾ ਸਭ ਪਤਾ ਸੀ ਸਮੇਂ ਸਮੇਂ ਸਿਰ ਦੱਸਦੇ ਵੀ ਰਹੇ ਵਿਛੋੜਾ ਪਵੇਗਾ ਸਾਨੂੰ ਵੀ ਪਤਾ ਇਸ ਗੱਲ ਦਾ ਵੀ ਵਿਛੋੜਾ ਪੈਣਾ ਮਹਾਰਾਜ ਨੂੰ ਜੇ ਪਤਾ ਸੀ ਵੀ ਇੱਕ ਦਿਨ ਐਸਾ ਸਮਾਂ ਆਉਣਾ ਹੈ ਮੇਰੇ ਲਾਲਾ ਨੇ ਮੇਰੇ ਕੋਲੋਂ ਚਲੇ ਜਾਣਾ ਇਹਨਾਂ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦੀਆਂ ਪ੍ਰਾਪਤ ਕਰ ਜਾਣੀਆਂ ਤੇ ਸਾਨੂੰ ਵੀ ਤੇ ਪਤਾ ਹੀ ਆ ਵੀ ਆ ਜਿਹੜੀ ਮਾਂ ਮੈਨੂੰ ਨਜ਼ਰ ਆਉਂਦੀ ਹੈ ਇੱਕ ਦਿਨ ਮਾਂ ਨੇ ਮੇਰੇ ਕੋਲ ਨਹੀਂ ਹੋਣਾ ਜਾਂ ਮਾਂ ਨੇ ਚਲੇ ਜਾਣਾ ਜਾਂ ਮੈਂ ਚਲੇ ਜਾਣਾ ਪਤਾ ਹੀ ਸਾਨੂੰ ਵੀ ਆ ਜਿਹੜਾ ਬਾਪੂ ਅੱਜ ਮੈਨੂੰ ਗੋਦ ਚ ਖੜਾਉਂਦਾ ਹੈ ਅੱਜ ਮੇਰਾ ਬਾਪੂ ਜਿਹੜਾ ਮੈਨੂੰ ਇੰਨਾ ਪਿਆਰ ਕਰਦਾ ਲਾਡ ਕਰਦਾ ਇਹ ਬਾਪੂ ਨੇ ਇੱਕ ਦਿਨ ਮੇਰੇ ਕੋਲ ਨਹੀਂ ਹੋਣਾ ਜਾਂ ਇਹ ਚਲਿਆ ਜਾਊਗਾ ਜਾਂ ਮੈਂ ਚਲਿਆ ਜਾਊਂਗਾ ਆਹ ਜਿਹੜਾ ਘਰ ਆ ਜਿਹੜੀ ਕੋਠੀ ਮੈਂ ਬਣਾਈ ਹੈ ਇੱਕ ਦਿਨ ਇਹ ਕੋਠੀ ਨੂੰ ਛੱਡ ਕੇ ਮੈਂ ਜਾਣਾ ਹੈ ਇੱਕ ਦਿਨ ਮੈਂ ਧੀਆਂ ਪੁੱਤਰਾਂ ਨੂੰ ਛੱਡ ਕੇ ਜਾਣਾ ਬੇਨਤੀ ਕਰਦਾ ਰਹਿੰਦਾ ਜਦੋਂ ਸਾਰਾ ਟੱਬਰ ਇਕੱਠਾ ਬੈਠਾ ਹੁੰਦਾ ਕਿੰਨੇ ਖੁਸ਼ ਹੋਈਦਾ ਵੀ ਅੱਜ ਭੂਆ ਵੀ ਆਈਆਂ ਹੋਈਆਂ ਅੱਜ ਮਾਸੀਆਂ ਵੀ ਆਈਆਂ ਅੱਜ ਭੈਣ ਭਰਾ ਆਏ ਨੇ ਅੱਜ ਸਾਰੀਆਂ ਧੀਆਂ ਵੀ ਮੇਰੀਆਂ ਬੈਠੀਆਂ ਮੇਰੇ ਪੁੱਤ ਵੀ ਸਾਰੇ ਆਲੇ ਦੁਆਲੇ ਬੈਠੇ ਆ ਅੱਜ ਪੋਤਰੇ ਵੀ ਆਏ ਆ ਵਿਆਹ ਹੈ ਸਾਰੇ ਇਕੱਠੇ ਨੇ ਜੀ ਨੀ ਕਰਦਾ ਟੱਬਰ ਦਾ ਵਿਛੜਨ ਨੂੰ ਪਰ ਇਹ ਵੇਖਣਾ ਵੀ ਕਿੰਨਾ ਕੁ ਚਿਰ ਅਸੀਂ ਇਕੱਠੇ ਰਹਿਣਾ ਪੰਜ ਦਸ ਸਾਲ ਪੰਦਰਾਂ ਸਾਲ ਕੱਲਾ ਕੱਲਾ ਕਰਕੇ ਹੌਲੀ ਹੌਲੀ ਕਰਕੇ ਵਿਛੋੜਾ ਪਈ ਜਾਣਾ ਕਦੇ ਕੋਈ ਚਲੇਗਾ ਕਦੇ ਕੋਈ ਚਲੇ ਗਿਆ ਕਦੇ ਕੋਈ ਚਲੇ ਗਿਆ ਇੱਕ 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 ਕਰਕੇ ਵਿਛੋੜਾ ਪਈ ਜਾਣਾ ਜਿੱਦਣ ਅਸੀਂ ਚਲੇ ਗਏ ਫਿਰ ਇਕੱਠੇ ਹੀ ਵਿਛੋੜਾ ਪੈ ਜਾਣਾ ਵਿਛੋੜਾ ਪਵੇਗਾ ਮਾਤ ਪਿਤਾ ਬੰਤਾ ਸੁਤ ਬੰਧਪ ਇਸਤ ਮੀਤ ਯਾਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਹੈ ਕੋ ਨਾ ਸਹਾਈ ਹੁਣ ਧਿਆਨ ਦਿਓ ਭਗਤੀ ਹੈ ਨਾ ਜਿਹੜੀ ਭਗਤੀ ਇਹ ਵੈਰਾਗ ਤੋਂ ਆਰੰਭ ਹੁੰਦੀ ਹੈ ਜਿਹੜੇ ਬੰਦੇ ਦੇ ਅੰਦਰ ਇਹ ਜਿਹੜਾ ਇਹ ਸੋਚਦਾ ਵੀ ਇਹ ਦੁਨੀਆਂ ਝੂਠੀ ਹੈ ਇਹ ਦੁਨੀਆਂ ਮੁਕਾਮੇ ਫਾਨੀ ਮਾਰ ਲਕੀਰ ਹੋਏ ਮਨਾ ਇਹ ਦੁਨੀਆਂ ਮੁਕਾਮੇ ਫਾਨੀ ਵੀ ਇਹ ਕੁਛ ਵੀ ਨਹੀਂ ਹੈ ਜਿਹੜੇ ਬੰਦੇ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਮੈਂ ਇੱਕ ਦਿਨ ਇਹ ਦੁਨੀਆਂ ਨੂੰ ਛੱਡ ਕੇ ਚਲੇ ਜਾਣਾ ਹੈ ਉਹਦੇ ਅੰਦਰ ਵੈਰਾਗ ਪੈਦਾ ਹੁੰਦਾ ਜਿਹਦੇ ਅੰਦਰ ਵੈਰਾਗ ਪੈਦਾ ਹੁੰਦਾ ਉਹ ਭਗਤੀ ਫੇਰ ਕਰਦਾ। ਜਿਹੜੇ ਬੰਦੇ ਦੇ ਅੰਦਰ ਵੈਰਾਗ ਹੀ ਪੈਦਾ ਨਾ ਹੋਵੇ ਉਹ ਭਗਤੀ ਕਰ ਹੀ ਨਹੀਂ ਸਕਦਾ। ਜਿਹੜੇ ਬੰਦੇ ਦੇ ਅੰਦਰ ਵੈਰਾਗ ਨਹੀਂ ਉਹ ਭਗਤੀ ਕਿੱਦਾਂ ਕਰੂ? ਸਾਧ ਸੰਗਤ ਜੀ, ਭਗਤੀ ਆਰੰਭ ਹੀ ਵੈਰਾਗ ਤੋਂ ਹੁੰਦੀ ਹੈ। ਪਹਿਲਾਂ ਵੈਰਾਗ ਆਏਗਾ ਫਿਰ ਭਗਤੀ ਆਏਗੀ। ਸਾਧ ਸੰਗਤ ਜੀ, ਵੈਰਾਗ ਜਿੰਨਾ ਚਿਰ ਨਹੀਂ ਆਉਂਦਾ ਉਹਨਾਂ ਚਿਰ ਭਗਤੀ ਨਹੀਂ ਆ ਸਕਦੀ, ਪਰ ਜਿੰਨਾ ਚਿਰ ਗਿਆਨ ਨਹੀਂ ਹੁੰਦਾ ਉਹਨਾਂ ਚਿਰ ਵੈਰਾਗ ਨਹੀਂ ਪੈਦਾ ਹੋ ਸਕਦਾ। ਜਦੋਂ ਸੰਗਤ ਵਿੱਚ ਆਵਾਂਗੇ ਬਾਣੀ ਚੋਟਾਂ ਮਾਰਦੀ ਆ, ਬਾਣੀ ਸਮਝਾਉਂਦੀ ਆ, ਜਦੋਂ ਇੱਥੇ ਔਲੀ ਔਲੀ ਆ ਕੇ ਗਿਆਨ ਹੋਏਗਾ, ਜਦੋਂ ਰੱਬ ਦੇ ਪਿਆਰੇ ਗਿਆਨ ਕਰਾਉਣਗੇ, ਉਹ ਤੇਰਾ ਤੇ ਕੁਛ ਵੀ ਨਹੀਂ। ਇੱਕ ਦਿਨ ਇਹ ਸਭ ਕੁਝ ਜੋ ਨਜ਼ਰ ਆ ਰਿਹਾ ਛੱਡ ਕੇ ਚਲੇ ਜਾਣਾ, ਫਿਰ ਪਤਾ ਲੱਗੇਗਾ ਵੀ ਹਾਂ, ਫਿਰ ਵੈਰਾਗ ਪੈਦਾ ਹੋ ਜਾਏਗਾ। ਫਿਰ ਵੈਰਾਗ ਪੈਦਾ ਹੋਏਗਾ, ਫਿਰ ਭਗਤੀ ਵਿੱਚ ਮਨ ਜੁੜੇਗਾ। ਅਜੇ ਮਨ ਜੁੜਦਾ ਨਹੀਂ, ਅਜੇ ਅਸੀਂ ਚੌਂਕੜਾ ਮਾਰ ਕੇ ਬਹਿੰਦੇ ਵੀ ਹਾਂ ਤੇ ਸਾਡੀ ਸੁਰਤੀ ਨਹੀਂ ਲੱਗਦੀ। ਚੌਂਕੜਾ ਮਾਰ ਕੇ ਬਹਿ ਵੀ ਜਾਈਦਾ ਫਿਰ ਵੀ ਮਨ ਜੁੜਦਾ ਨਹੀਂ। ਮਨ ਕਦੇ ਕਿਤੇ, ਕਦੇ ਕਿਤੇ, ਕਦੇ ਕਿਤੇ, ਕਿਉਂਕਿ ਅਜੇ ਮਨ ਵੈਰਾਗੀ ਨਹੀਂ ਨਾ ਹੋਇਆ। ਭੁੱਖ ਲੱਗੀ ਨਹੀਂ ਤੇ ਪ੍ਰਸ਼ਾਦਾ ਸ਼ਿਕਾਰ ਛੱਕ ਰਹੇ ਹਾਂ, ਕਿੱਦਾਂ ਸਵਾਦ ਲੱਗੂ? ਪਿਆਸ ਲੱਗੀ ਨਹੀਂ ਤੇ ਪਾਣੀ ਪੀ ਰਹੇ ਹਾਂ, ਕਿੱਦਾਂ ਸਵਾਦ ਲੱਗੂਗਾ? ਅਜੇ ਭੁੱਖ ਲੱਗੀ ਨਹੀਂ, ਵੈਰਾਗ ਅਜੇ ਲੱਗਿਆ ਨਹੀਂ ਤੇ ਨਾਮ ਜਪ ਰਹੇ ਹਾਂ, ਯਤਨ ਕਰਦੇ ਹਾਂ। ਪਰ ਜਦੋਂ ਕਿਤੇ ਮਨ ਵਿੱਚ ਵੈਰਾਗ ਲੱਗੇ, ਉਧਰੋਂ ਭੁੱਖ ਲੱਗੇ, ਫਿਰ ਤੇ ਦੋ ਦਿਨਾਂ ਦਾ ਬਹਿਆ ਵੀ ਸਵਾਦ ਲੱਗਦਾ। ਜੇ ਭੁੱਖ ਹੀ ਨਾ ਹੋਵੇ ਫਿਰ ਤੇ 36 ਪ੍ਰਕਾਰ ਦਾ ਭੋਜਨ ਲਿਆ ਜਾਓ ਤਾਂ ਵੀ ਨੱਕ ਚੜ ਹੀ ਜਾਂਦਾ ਵੀ ਇਹ ਨਹੀਂ ਵਧੀਆ। ਅਸਲ ਹੈ ਵੀ ਭੁੱਖ ਹੀ ਇੰਨੀ,
ਜੇ ਭੁੱਖ ਹੋਵੇ ਫਿਰ ਤੇ ਜਿਹੋ ਜਿਹਾ ਹੋਵੇ ਸਵਾਦ ਲੱਗਦਾ। ਅਜੇ ਸਾਨੂੰ ਨਾਮ ਦੀ ਭੁੱਖ ਹੀ ਨਹੀਂ ਲੱਗੀ, ਜਦੋਂ ਵੈਰਾਗ ਲੱਗੇਗਾ ਫਿਰ ਭਗਤੀ ਦੇ ਵਿੱਚ ਸਵਾਦ ਵੀ ਆਊਗਾ, ਫਿਰ ਆਨੰਦ ਵੀ ਆਏਗਾ। ਜਿੱਦਾਂ ਧਰੂ ਬਾਲਕ ਨੂੰ 5 ਸਾਲਾਂ ਦੀ ਉਮਰ ਵਿੱਚ ਵੈਰਾਗ ਲੱਗਿਆ, ਤੁਸੀਂ ਸੁਣਿਆ ਹੀ ਸੀ,
ਬਾਹਰ ਚੱਲਿਆ ਕਰਨ ਤਪ ਮਨ ਵੈਰਾਗੀ
ਹੋਏ ਅਤੀਤਾ,
ਹੋਏ ਅਤੀਤਾ, ਮਨ ਵਿੱਚ ਵੈਰਾਗ ਪੈਦਾ ਹੋ ਗਿਆ। ਤੇ ਸਤਿਗੁਰੂ ਬਖਸ਼ਿਸ਼ ਕਰਨ ਸਾਡੇ ਅੰਦਰ ਵੀ ਵੈਰਾਗ ਪੈਦਾ ਹੋ ਜਾਵੇ, ਪਤਾ ਲੱਗ ਜਾਏ ਵੀ ਜੋ ਕੁਰ ਨਜ਼ਰ ਆ ਰਿਹਾ ਜਿਹੜੇ ਆ ਮੇਰੇ ਆਲੇ ਦੁਆਲੇ ਫਿਰਦੇ ਨੇ, ਇੱਕ ਦਿਨ ਮੈਂ ਇਹਨਾਂ ਨੂੰ ਛੱਡ ਕੇ ਚਲੇ ਜਾਣਾ। ਆਹੀ ਕੋਠੀ, ਆਹੀ ਘਰ ਬਾਰ, ਜੋ ਵੀ ਨਜ਼ਰ ਆ ਰਿਹਾ, ਇੱਕ ਦਿਨ ਇਹ ਵਿਛੋੜਾ ਪਏਗਾ, ਇੱਕ ਦਿਨ ਇਹਨਾਂ ਨੇ ਡੱਕਾ ਤੋੜ ਕੇ ਮੋੜਾਉਣਾ ਹੈ, ਕਹਿ ਦੇਣਾ ਮਿੱਤਰਾ ਤੇਰੀ ਤੇ ਸਾਡੀ ਟੁੱਟ ਗਈ। ਬਸ ਇੱਕ ਦਿਨ ਵਿਛੋੜਾ ਪਏਗਾ, ਇੱਕ ਦਿਨ ਤੋੜ ਦੇਣੀ ਹੈ। ਸਭ ਰਿਸ਼ਤੇਦਾਰਾਂ ਨੇ, ਸਭ ਸਾਗ ਸੰਬੰਧੀ ਨਾਲੇ ਡੱਕਾ ਤੋੜਨਗੇ, ਕਹਿਣਗੇ ਚੰਗਾ ਫਿਰ ਤੇਰੇ ਸਕਿਆ ਭੈਣ ਭਰਾਵਾਂ ਨੇ। ਤ੍ਰੈਮਣ ਦਿਓਹਰੀ ਚੱਲੇ ਪਾਣੀ ਹਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬਨ, ਮਲ ਕਲ ਮੌਤ ਜਾਏ ਆਪਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ
ਬਨ
ਬਨ। ਦੇਖੋ ਉਹ ਬੰਦਾ ਚੱਲਿਆ ਚਹੁ ਜਣਿਆਂ ਦੇ ਕੰਨ ਫਰੀਦਾ, ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗ ਹੈ ਕੰਮ। ਬਾਬਾ ਫਰੀਦ ਜੀ ਨੇ ਵੇਖੋ ਕੱਲੀ ਕੱਲੀ ਗੱਲ ਇੱਥੋਂ ਤੱਕ ਵੀ ਲਿਖਿਆ ਵੀ ਬੰਨ ਕੇ ਲੈ ਕੇ ਜਾਣਗੇ ਭਾਈ, ਬੰਨ ਕੇ। ਔਰ ਕਈ ਵਾਰੀ ਅਰਜ ਕੀਤੀ ਹੈ ਕਿ ਭਾਵੇਂ ਕੋਈ ਜਿੱਡੀ ਵੱਡੀ ਮਰਜ਼ੀ ਕੋਠੀ ਦਾ ਮਾਲਕ ਹੋਵੇ, ਭਾਵੇਂ ਕਰੋੜਾਂ ਦਾ ਮਾਲਕ ਹੋਵੇ, ਕਦੇ ਮੁੰਡਿਆਂ ਨੇ ਇਹ ਕਿਹਾ ਵੀ ਅੰਦਰੋਂ ਬੈੱਡ ਕੱਢ ਲਓ ਵੀ ਬਾਪੂ ਨੇ ਇੰਨਾ ਕੁਝ ਕਮਾਇਆ ਸਾਡੇ ਵਾਸਤੇ, ਇੰਨੀ ਜ਼ਮੀਨ ਜਾਇਦਾਦ ਬਣਾਈ ਆ, ਐਡੀ ਕੋਠੀ ਬਣਾਈ ਆ, ਚਲੋ ਬਾਪੂ ਨੂੰ ਬੈੱਡ 'ਤੇ ਪੱਗ ਲੈ ਚੱਲੋ। ਕਦੇ ਵੀ ਨਹੀਂ ਕਹਿਣਗੇ ਕਾਹਨੂੰ ਖਰਾਬ ਕਰਨਾ, ਉਹੀ ਲੈ ਆਓ ਜਿਹਦੀ ਸਾਰਿਆਂ ਵਾਸਤੇ ਲਿਜਾ ਲੈ ਕੇ ਜਾਈਦੀ ਹੈ, ਉਹੀ ਸੀੜੀ ਲੈ ਕੇ ਆਉਣਗੇ ਉਸੇ ਤੇ ਪਾ ਕੇ ਲਿਜਾਣਾ। ਭਾਵੇਂ ਕੋਈ ਕੱਖਾਂ ਪਤੀ ਆ, ਭਾਵੇਂ ਲੱਖਾਂ ਪਤੀ ਕਰੋੜਾਂ ਦਾ ਮਾਲਕ ਹੋਵੇ, ਉਸੇ ਤੇ ਜਾ ਰਿਹਾ, ਸਭ ਕੁਝ ਇੱਥੇ ਰਹਿ ਜਾਣਾ ਜੋ ਸਾਨੂੰ ਨਜ਼ਰ ਆ ਰਿਹਾ। ਬੰਨ ਕੇ ਲੈ ਕੇ ਜਾਣਗੇ ਬਾਬਾ ਫਰੀਦ ਜੀ ਕੀ। ਕੱਲੀ ਕੱਲੀ ਗੱਲ ਬਾਣੀ ਨੇ ਲਿਖੀ, ਧੰਨ ਕਮਾਈਆਂ ਉਹਨਾਂ ਭਗਤਾਂ ਦੀਆਂ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਘਾਲਣਾ ਘਾਲੀਆਂ, ਮਸਕਤਾਂ ਘਾਲੀਆਂ, ਮਿਹਨਤਾਂ ਕੀਤੀਆਂ, ਫਿਰ ਜਾ ਕੇ ਐਵੇਂ ਨਹੀਂ ਅੱਜ ਉਹਨਾਂ ਨੂੰ ਇੰਨਾ ਸਤਿਕਾਰ ਮਿਲ ਰਿਹਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਾਰੇ ਭਗਤਾਂ ਦੀ ਬਾਣੀ ਦਰਜ ਕੀਤੀ, ਇੱਕ ਜਗ੍ਹਾ ਇਕੱਠੇ ਕਰ ਦਿੱਤੇ ਸਨ। ਕੋਈ ਸੂਫੀ ਫਕੀਰਾਂ ਦੀ ਬਾਣੀ, ਕਿਧਰੇ ਭਗਤ ਰਵਿਦਾਸ ਜੀ ਵਰਗੇ ਜਿਨ੍ਹਾਂ ਨੂੰ ਲੋਕਾਂ ਨੇ ਚਮਾਰ ਆਖਿਆ, ਛੂਦਰ ਆਖਿਆ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਿੱਥੇ ਗੁਰੂ ਨਾਨਕ ਸਾਹਿਬ ਨੂੰ ਬਿਠਾਇਆ, ਨਾਲ ਹੀ ਭਗਤ ਰਵਿਦਾਸ ਜੀ ਨੂੰ ਵੀ ਬਿਠਾਇਆ। ਖੁਸ਼ਸਨਾ
ਸ੍ਰੀ ਵਾਹਿਗੁਰੂ ਸ੍ਰੀ ਅਕਾਲ।
ਕੀ ਗੱਲ ਬਈ, ਕਿਉਂ ਤੁਸੀਂ ਇਹਨਾਂ ਨੂੰ ਨਿੰਦਦੇ ਹੋ, ਕਿਉਂ ਤੁਸੀਂ ਇਹਨਾਂ ਨੂੰ ਸ਼ੂਦਰ ਕਹਿੰਦੇ ਹੋ? ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਰਾਬਰ ਬਿਠਾਇਆ, ਔਰ ਬਰਾਬਰ ਦਾ ਦਰਜਾ ਜਿੱਥੇ ਬਾਣੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਅੱਜ ਨਮਸਕਾਰਾਂ ਹੋ ਰਹੀਆਂ ਨੇ, ਮੱਥਾ ਟੇਕਦਾ, ਉੱਥੇ ਭਗਤ ਰਵਿਦਾਸ ਜੀ ਨੂੰ ਵੀ ਮੱਥਾ ਟੇਕ ਰਿਹਾ, ਉੱਥੇ ਭਗਤ ਕਬੀਰ ਜੀ ਨੂੰ ਵੀ ਮੱਥਾ ਟੇਕ ਰਿਹਾ, ਉੱਥੇ ਬਾਬਾ ਫਰੀਦ ਜੀ ਨੂੰ ਵੀ ਨਮਸਕਾਰ ਹੋ ਰਿਹਾ, ਕਿਉਂਕਿ ਮਹਾਨ ਘਾਲਣਾ ਘਾਲੀ ਆਪਣੇ ਜੀਵਨ ਵਿੱਚ। ਬਾਬਾ ਫਰੀਦ ਜੀ ਨਿੱਕੀ ਜੀ ਉਮਰ ਹੈ, ਇਹਨਾਂ ਦੀ ਮਾਤਾ ਨੇ ਲਗਨ ਲਾਈ। ਜਦੋਂ ਕਦੇ ਵੇਖਦਾ ਮੈਂ ਜੀਵਨ ਭਗਤਾਂ ਦਾ ਕਦੇ ਵੇਖੀਦਾ ਤੇ ਹੈਰਾਨ ਹੋਈਦਾ ਵੀ ਧੰਨ ਕਮਾਈਆਂ ਉਹਨਾਂ ਮਾਵਾਂ ਦੀਆਂ ਜਿਨ੍ਹਾਂ ਨੇ ਘਾਲਣਾ ਘਾਲੀ ਆਪਣੇ ਪੁੱਤਰਾਂ ਨੂੰ ਇਸ ਪਾਸੇ ਲਾਇਆ। ਜਿੱਦਾਂ ਸੁਣਿਆ ਸੀ ਵੀ ਢਾਈ ਮਾਵਾਂ ਮੰਨੀਆਂ ਨੇ, ਜਿਹਦਾ ਬਾਬੇ ਫਰੀਦ ਦੀ ਮਾਂ, ਰਾਜੇ ਗੋਪੀ ਚੰਦ ਦੀ ਮਾਂ, ਤੇ ਅੱਧਾ ਹੀ ਦਰਜਾ ਮਿਲਿਆ ਧਰੂ ਦੀ ਮਾਂ ਨੂੰ, ਕਿਉਂਕਿ ਉਹਨੇ ਲਗਨ ਵੀ ਲਾਈ ਤੇ ਬਾਅਦ ਵਿੱਚ ਪੁੱਤਰ ਦਾ ਮੋਹ ਆਉਣ ਲੱਗ ਪਿਆ। ਬਾਬੇ ਫਰੀਦ ਦੀ ਮਾਂ ਨੇ ਆਪਣੇ ਪੁੱਤਰ ਫਰੀਦ ਨੂੰ ਲਗਨ ਲਾਈ, ਲਾਈ ਕਿੱਦਾਂ? ਰੋਜ਼ ਆਸਣ ਵਿਛਾ ਦੇਣਾ, ਉਹਨੂੰ ਕਹਿਣਾ ਬੇਟਾ ਤੂੰ ਨਵਾਜ਼ ਪੜ੍ਹਿਆ ਕਰ, ਨਵਾਜ਼ ਅਦਾ ਕਰਿਆ ਕਰ। ਤੇ ਬਾਬਾ ਫਰੀਦ ਜੀ ਕਹਿੰਦੇ ਆ ਨਵਾਜ਼ ਪੜ੍ਹਨ ਨਾਲ ਕਿਆ ਹੋਊਗਾ? ਉਹ ਕਹਿੰਦੇ ਨਵਾਜ਼ ਪੜ੍ਹਨ ਨਾਲ ਤੈਨੂੰ ਗੁੜ ਮਿਲਿਆ ਕਰੂ, ਰੋਜ਼ ਆਸਣ ਚੁੱਕਿਆ ਕਰ, ਤੈਨੂੰ ਗੁੜ ਮਿਲਦਾ ਇਹਦੇ ਨਾਲ। ਚਲੋ ਬੱਚਿਆਂ ਦਾ ਮਿੱਠੇ ਨਾਲ ਪਿਆਰ ਹੁੰਦਾ, ਗੁੜ ਰੱਖ ਦਿਆ ਕਰੇ ਬਾਬੇ ਫਰੀਦ ਦੀ ਮਾਂ। ਰੋਜ਼ ਜਦੋਂ ਆਸਣ ਚੁੱਕਣਾ ਤੇ ਜਦੋਂ ਥੱਲਿਓਂ ਵੇਖਣਾ ਵੀ ਗੁੜ ਨਿਕਲਣਾ ਤੇ ਬਾਬੇ ਫਰੀਦ ਨੂੰ ਲੱਗਣ ਲੱਗ ਗਈ, ਉਹਨੇ ਫਿਰ ਰੋਜ਼ ਨਵਾਜ਼ ਅਦਾ ਕਰਨੀ। ਪੰਜ ਨਵਾਜ਼ਾਂ ਇਸਲਾਮ ਧਰਮ ਦੇ ਵਿੱਚ ਹਰ ਇੱਕ ਮੁਸਲਮਾਨ ਵਾਸਤੇ ਇਹ ਹੁਕਮ ਹੈ ਵੀ ਉਹ ਪੰਜ ਨਵਾਜ਼ਾਂ ਰੋਜ਼ ਅਦਾ ਕਰੇ। ਅਗਰ ਪੰਜ ਨਵਾਜ਼ਾਂ ਨਹੀਂ ਪੜ੍ਹਦਾ, ਆਪਣਾ ਨਿਤਨੇਮ ਨਹੀਂ ਕਰਦਾ, ਉਹ ਮੁਸਲਮਾਨ ਕਾਹਦਾ? ਮੈਂ ਬੇਨਤੀ ਪਿਛਲੇ ਦੀਵਾਨਾਂ ਵਿੱਚ ਵੀ ਕੀਤੀ ਸੀ ਕਿ ਇਹ ਗੁਰੂ ਨਾਨਕ ਦਾ ਘਰ ਹੈ ਜਿੱਥੇ ਸਾਰਿਆਂ ਨੂੰ ਸਰਬ ਸਾਂਝਾ ਉਪਦੇਸ਼ ਦਿੱਤਾ ਜਾਂਦਾ। ਇੱਥੇ ਕੋਈ ਆ ਰਿਹਾ ਹੈ ਮੁਸਲਮਾਨ ਗੁਰਦੁਆਰੇ ਮੱਥਾ ਟੇਕਣ ਵਾਸਤੇ ਤੇ ਗੁਰੂ ਘਰ ਵਿੱਚ ਉਹਨੂੰ ਆਵਾਜ਼ ਇਹ ਆ ਰਹੀ ਹੈ ਵੀ ਚੱਲ ਭਾਈ ਤੂੰ ਮਸੀਤ ਜਾਇਆ ਕਰ। ਫਰੀਦਾ ਵੇ ਨਵਾਜਾ
ਕੁੱਤਿਆਂ
ਇਹ ਨਾ ਭੱਲੀ, ਅਗਲੀ ਚੱਲ ਨਾ ਆਇਓ ਪੰਜੇ ਵਕਤ
ਮਸੀਤ।
ਮਸੀਤ ਆ ਰਿਹਾ ਕੋਈ ਗੁਰਦੁਆਰੇ ਤੇ ਗੁਰਦੁਆਰਿਓ ਆਵਾਜ਼ ਇਹ ਆ ਰਹੀ ਹੈ ਵੀ ਤੂੰ ਮਸੀਤ ਵਿੱਚ ਜਾਇਆ ਕਰ, ਕਿਉਂਕਿ ਆਪੋ ਆਪਣੇ ਧਰਮਾਂ ਚ ਪੱਕੇ ਰਹਿਣ ਦਾ ਹੁਕਮ ਹੈ। ਇਸਲਾਮ ਧਰਮ ਵਿੱਚ ਕਿਸੇ ਨੇ ਜਨਮ ਲਿਆ ਉਹ ਆਪਣੇ ਧਰਮ ਚ ਪੱਕਾ ਹੋਵੇ। ਜਿਹਨੇ ਈਸਾਈ ਧਰਮ ਵਿੱਚ ਜਨਮ ਲਿਆ, ਕੋਈ ਕ੍ਰਿਸਚਨ ਹੈ, ਉਹ ਆਪਣੇ ਧਰਮ ਵਿੱਚ ਪੱਕਾ ਹੋਵੇ। ਜਿਹਨੇ ਹਿੰਦੂ ਘਰਾਣੇ 'ਚ ਜਨਮ ਲਿਆ, ਉਹ ਆਪਣੇ ਧਰਮ ਵਿੱਚ ਪੱਕਾ ਹੋਵੇ, ਤੇ ਜਿਹਨੇ ਸਿੱਖਾਂ ਦੇ ਘਰਾਣੇ 'ਚ ਜਨਮ ਲਿਆ, ਉਹ ਆਪਣੇ ਧਰਮ 'ਚ ਪੱਕਾ ਹੋਵੇ। ਇੱਥੇ ਪੀਰ ਬੁੱਧੂ ਸ਼ਾਹ ਨੂੰ ਮਹਾਰਾਜ ਨੇ ਨਹੀਂ ਕਿਹਾ ਅੰਮ੍ਰਿਤ ਛਕ ਲੈ, ਤੇ ਡੱਲੇ ਨੂੰ ਕਹਿੰਦੇ ਤੇਰੇ ਵਾਸਤੇ ਕੋਈ ਮਾਫ਼ੀ ਨਹੀਂ। ਦਿਆਲ ਦਾਸ ਤੈਨੂੰ ਕੋਈ ਮਾਫ਼ੀ ਨਹੀਂ, ਬਾਬਾ ਕਲਾ ਧਾਰੀ ਜੀ ਤੁਹਾਨੂੰ ਕੋਈ ਮਾਫ਼ੀ ਨਹੀਂ, ਗੁਰੂ ਨਾਨਕ ਦੀ ਵੰਸ਼ ਵੀ ਅੱਗੇ ਨਹੀਂ ਚੱਲਣੀ ਜੇ ਤੁਸੀਂ ਅੰਮ੍ਰਿਤ ਨਾ ਛਕਿਆ। ਸਤ ਸੰਗਤ ਜੀ, ਉਹ ਜਿਨ੍ਹਾਂ ਦਾ ਸਿੱਖ ਘਰਾਣੇ 'ਚ ਜਨਮ ਹੋਇਆ ਉਹਨਾਂ ਵਾਸਤੇ ਕੋਈ ਮਾਫ਼ੀ ਨਹੀਂ, ਉਹਨਾਂ ਨੂੰ ਆਪਣੇ ਧਰਮ ਵਿੱਚ ਪੱਕੇ ਹੋਣ ਦੀ ਹਦਾਇਤ ਹੈ ਤੇ ਸਤਸੰਗ ਬਾਬਾ ਫਰੀਦ ਜੀ ਲਗਨ ਲੱਗ ਗਈ ਰੋਜ਼ ਨਵਾਜ਼ ਪੜ੍ਹਨੀ ਨਵਾਜ਼ ਅਦਾ ਕਰਨੀ ਹੋਵੇ ਸਾਡੀ ਵੀ ਬਿਰਤੀ ਕਿਤੇ ਅਸੀਂ ਵੀ ਕਦੇ ਕਹੀਏ ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ ਤੇ ਨਿਤਨੇਮ ਟੁੱਟ ਜਾਵੇਗਾ ਕਿਰਪਾ ਹੋ ਜਾਏ ਕਿਤੇ ਸਾਡੇ ਤੇ ਵੀ ਸਾਧ ਸੰਗ ਦਰਸ਼ਨ ਕੋ ਹੈ ਨਿਤਨੇਮ ਜਾਕੋ ਸੋਈ ਦਰਸ਼ਨੀ ਸਮ ਦਰਸ਼ ਧਿਆਨੀ ਹੈ ਸ਼ਬਦ ਵਿਵੇਕ ਇੱਕ ਟੇਕ ਜਾ ਕੇ ਮਨ ਵਸੈ ਮਾਨ ਗੁਰ ਗਿਆਨ ਸੋਈ ਬ੍ਰਹਮ ਗਿਆਨੀ ਹੈ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦੇ ਬਚਨ ਨੇ ਉਹ ਕਹਿੰਦਾ ਜੇ ਮਹਾਂਪੁਰਸ਼ ਕਹਿੰਦੇ ਆ ਜਿਹੜਾ ਬੰਦਾ ਨਿਤਨੇਮ ਨਾ ਛੱਡੇ ਗੁਰੂ ਨਾਨਕ ਉਹਦੀ ਕਦੇ ਬਾਹ ਨਹੀਂ ਛੱਡਦਾ ਜਿਹੜਾ ਨਿਤਨੇਮ ਨਾ ਛੱਡੇ ਤੇ ਗੁਰੂ ਨਾਨਕ ਉਹਦੀ ਬਾਹ ਨਹੀਂ ਛੱਡਦਾ ਜਿਹਦਾ ਜਿਹੜਾ ਨਿਤਨੇਮ ਛੱਡ ਜਾਏ ਤੇ ਉਹਨੂੰ ਸੋਚ ਲੈਣਾ ਚਾਹੀਦਾ ਵੀ ਗੁਰੂ ਨਾਨਕ ਨੇ ਮੇਰੀ ਬਾਹ ਛੱਡਤੀ ਬਸ ਇਹ ਕਦੇ ਨਾਗਾ ਨਾ ਪਵੇ ਯਤਨ ਕਰੋ ਅਰਦਾਸ ਇਹੀ ਸੱਚੇ ਪਾਤਸ਼ਾਹ ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ ਜਿਵੇਂ ਰੋਟੀ ਦੀ ਲੋੜ ਹੈ ਰੋਜ਼ ਭੋਜਨ ਦੀ ਲੋੜ ਹੈ ਭਜਨ ਦੀ ਵੀ ਰੋਜ਼ ਲੋੜ ਹੈ ਜਿੱਦਾਂ ਹੁਣ ਕਈ ਕਹਿੰਦੇ ਨਿਤਨੇਮ ਤੇ ਉਹੀ ਆ ਰੋਜ਼ ਰੋਜ਼ ਕਰਨ ਦਾ ਕੀ ਫਾਇਦਾ ਪ੍ਰਸ਼ਾਦਾ ਤੇ ਉਹੀ ਆ ਰੋਜ਼ ਰੋਜ਼ ਛਕਣ ਦਾ ਕੀ ਫਾਇਦਾ ਰੋਟੀ ਤੇ ਉਹੀ ਹੁੰਦੀ ਰੋਜ਼ ਰੋਜ਼ ਛਕਦੇ ਨਿਤਨੇਮ ਉਹੀ ਆ ਪਰ ਜਿੰਨਾ ਕਰਾਂਗੇ ਓਨਾ ਹੀ ਲਾਭ ਹੈ ਸਾਧ ਸੰਗਤ ਜੀ ਕਿਤੇ ਸਾਡੀ ਵੀ ਬਿਰਤੀ ਐਸੀ ਬਣ ਜਾ ਜਿੱਦਾਂ ਕੌਲਾਂ ਨੇ ਆਖਿਆ ਜੇ ਮੈਂ ਅੱਜ ਨਾ ਪੜ੍ਹੀ ਗੁਰਬਾਣੀ ਨਿਤਨੇਮ ਟੁੱਟ ਜਾਵੇ ਅੱਜ ਨਾ ਪੜ੍ਹੀ ਗੁਰਬਾਣੀ ਨਿਤਨੇਮ ਟੁੱਟ ਜਾਵੇਗਾ ਜਿਹਨੇ ਜਨਮ ਲਿਆ ਹੈ ਉਹਨੂੰ ਪੰਜ ਨਵਾਜ਼ਾਂ ਅਦਾ ਕਰਨ ਦਾ ਹੁਕਮ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਨੂੰ ਹੁਕਮ ਹੈ ਪੰਜ ਬਾਣੀਆਂ ਰੋਜ਼ ਪੜ੍ਹਨ ਦਾ ਹੁਣ ਜਿਹੜਾ ਰੋਜ਼ ਸੰਗਤ ਵਿੱਚ ਆਵੇ ਜਿਹੜਾ ਕਿਤੇ ਆਪਣੇ ਨਿਤਨੇਮ ਵਿੱਚ ਨਾਗਾ ਨਾ ਪਾਵੇ ਗੁਰੂ ਨਾਨਕ ਕਦੇ ਵੀ ਉਹਦੀ ਬਾਹ ਨਹੀਂ ਛੱਡਦਾ ਸਾਧ ਸੰਗਤ ਜੀ ਥੋੜ੍ਹਾ ਕਰੋ ਭਾਵੇਂ ਪਰ ਕਰੋ ਜ਼ਰੂਰ ਭਾਵੇਂ ਕੋਈ ਜਪਜੀ ਸਾਹਿਬ ਦਾ ਪਾਠ ਹੀ ਮਾਰ ਕੇ ਚੌਂਕੜਾ ਬਹਿ ਕੇ ਕਰ ਲਵੇ ਚੌਂਕੜਾ ਮਾਰ ਕੇ ਜਪਜੀ ਸਾਹਿਬ ਦਾ ਹੀ ਨਿਤਨੇਮ ਕਰੀ ਚੱਲੇ, ਇਹੀ ਬਹੁਤ ਹੈ। ਕੋਈ ਕਰੇ ਤੇ ਸਹੀ ਪਿਆਰ ਵਿੱਚ, ਥੋੜਾ ਕਰੋ ਪਰ ਕਰੋ ਜ਼ਰੂਰ, ਨਿਤਨੇਮ ਕਰੋ। ਜਿੱਦਾਂ ਹੁਣ ਪੰਜ ਬਾਣੀਆਂ ਜਿਹੜਾ ਪੜ੍ਹ ਸਕਦਾ, ਬੜੇ ਗੁਰਮੁਖ ਹਨ, ਬਹੁਤ ਪੜ੍ਹਦੇ ਨੇ, ਜਿਨ੍ਹਾਂ ਨੂੰ ਰੰਗ ਚੜ੍ਹਿਆ ਹੋਇਆ। ਪਰ ਕਈ ਐਸੇ ਨਗਰ, ਐਸੇ ਪਿੰਡ ਵੀ ਹੈਗੇ ਆ ਜਿਨ੍ਹਾਂ ਪਿੰਡਾਂ ਦੇ ਵਿੱਚ ਵੀ ਪੰਜਾਂ ਬਾਣੀਆਂ ਦਾ ਨਿਤਨੇਮ ਗੁਰਦੁਆਰੇ ਵੀ ਨਹੀਂ ਹੁੰਦਾ। ਕਈ ਇਹੋ ਜਿਹੇ ਨਗਰ ਵੀ ਆ, ਕਈ ਤੇ ਗ੍ਰੰਥੀ ਸਿੰਘ ਵਿਚਾਰੇ ਉਹ ਟੇਪ ਹੀ ਲਾ ਦਿੰਦੇ ਆ ਸਵੇਰ ਵੇਲੇ ਜਪਜੀ ਸਾਹਿਬ, ਸ਼ਾਮ ਨੂੰ ਰਹਿਰਾਜ ਸਾਹਿਬ, ਸਵੇਰੇ ਜਪਜੀ ਸਾਹਿਬ ਪੜ੍ਹਿਆ ਜਾ ਰਿਹਾ ਬਸ, ਸ਼ਾਮ ਨੂੰ ਰਹਿਰਾਜ ਸਾਹਿਬ, ਉਹ ਵੀ ਟੇਪ ਹੀ ਪੜ੍ਹ ਰਹੀ ਹੈ ਬਸ। ਨਿਤਨੇਮ ਨਹੀਂ, ਪੰਜਾਂ ਬਾਣੀਆਂ ਦਾ ਨਿਤਨੇਮ ਕਿਸੇ ਕਿਸੇ ਗੁਰਦੁਆਰੇ ਵਿੱਚ ਹੋ ਰਿਹਾ। ਬਹੁਤੇ ਤੇ ਵੀ ਇੱਥੋਂ ਤੱਕ ਸਮਝ ਹੀ ਨਹੀਂ ਆਉਂਦੀ। ਇੱਕੋ ਟਕਸਾਲ ਦਾ ਸਿੰਘ ਸੀ, ਕਿਸੇ ਨਗਰ ਵਿੱਚ ਚਲਿਆ ਗਿਆ, ਮੈਨੂੰ ਬਾਅਦ ਵਿੱਚ ਉਹ ਕਹਿੰਦੇ ਬਾਬਾ ਜੀ ਪਤਾ ਨਹੀਂ ਇਹ ਕਿਹੜੀ ਬਾਣੀ ਪੜ੍ਹਨ ਲੱਗ ਪਿਆ, ਜਿੱਦਣ ਦਾ ਆਇਆ ਕਹਿੰਦੇ ਸਾਡੇ ਪਿੰਡ 'ਚ ਚਾਰ ਮੌਤਾਂ ਹੋ ਗਈਆਂ, ਕਹਿੰਦੇ ਜਿੱਦਣ ਦਾ ਆਇਆ ਲੈ ਚਾਰ ਮੌਤਾਂ ਹੋ ਗਈਆਂ, ਪਤਾ ਨਹੀਂ ਕਿਹੜੀ ਪੁੱਠੀ ਜੀ ਬਾਣੀ ਪੜ੍ਹਦਾ ਹੈ। ਮੈਨੂੰ ਪੁੱਛਿਆ ਕਿਹੜੀ ਪੜ੍ਹਨਾ ਤੂੰ, ਕਈ ਚੰਡੀ ਦੀ ਵਾਰ ਤੋਂ ਬਹੁਤ ਡਰਦੇ ਨੇ, ਕੀ ਪੜ੍ਹਨਾ ਤੂੰ? ਕਹਿੰਦਾ ਜਪਜੀ ਉਹ ਮੈਂ ਜੀ ਜਾਪ ਸਾਹਿਬ ਦਾ ਪਾਠ ਕਰਦਾ ਨਾਲ ਅੱਗੇ, ਤੇ ਜਿਹੜਾ ਇਹਨਾਂ ਦਾ ਗ੍ਰੰਥੀ ਸੀ ਨਾ ਉਹ ਜਪਜੀ ਸਾਹਿਬ ਪੜ੍ਹ ਕੇ ਆਨੰਦ ਸਾਹਿਬ ਪੜ੍ਹ ਕੇ ਅਰਦਾਸ ਕਰ ਦਿੰਦਾ ਸੀ, ਮੈਂ ਹੁਣ ਪੰਜ ਬਾਣੀਆਂ ਪੜ੍ਹਦਾ। ਮੈਂ ਕਿਹਾ ਲੈ ਜਾਪ ਸਾਹਿਬ ਨੂੰ ਕਹਿੰਦੇ ਪੁੱਠੀ ਬਾਣੀ, ਵੀ ਜਾਪ ਸਾਹਿਬ ਪੜ੍ਹਦਾ ਪਤਾ ਨਹੀਂ ਤਾਂ ਹੀ ਮੌਤਾਂ ਹੋਣ ਲੱਗ ਗਈਆਂ। ਭਾਵ ਕਹਿਣ ਦਾ ਕੀ ਆ ਵੀ ਬਹੁਤੇ ਪਿੰਡਾਂ ਦੇ ਵਿੱਚ ਗ੍ਰੰਥੀ ਵੀ ਪੰਜਾਂ ਬਾਣੀਆਂ ਦਾ ਨਿਤਨੇਮ ਗੁਰਦੁਆਰਾ ਸਾਹਿਬ ਨਹੀਂ ਕਰਦੇ। ਤੇ ਸਤਸੰਗ ਜੀ ਹੁਣ ਗੁਰਦੁਆਰੇ ਵਿੱਚ ਹੀ ਜੇ ਪੰਜਾਂ ਬਾਣੀਆਂ ਦਾ ਨਿਤਨੇਮ ਨਹੀਂ ਹੋ ਰਿਹਾ ਤੇ ਘਰਾਂ ਦੇ ਵਿੱਚ ਫਿਰ ਕਿਹਨੇ ਕਰਨਾ? ਸੁਭਾਅ ਬਣਾਓ ਪੰਜ ਬਾਣੀਆਂ ਦਾ ਨਿਤਨੇਮ ਹਰ ਰੋਜ਼ ਗੁਰੂ ਘਰ ਵਿੱਚ ਹੋਵੇ, ਇਹ ਤੇ ਘਰਾਂ ਦੇ ਵਿੱਚ ਬਣਾਓ ਸੁਭਾਅ, ਨਿਤਨੇਮ ਗੁਰਸਿੱਖ ਦਾ ਫਰਜ਼ ਬਣਦਾ ਹੈ। ਸੋ ਸਾਧ ਸੰਗਤ, ਇੱਧਰ ਬਾਬਾ ਫਰੀਦ ਜੀ ਰੋਜ਼ ਪੰਜ ਨਮਾਜ਼ਾਂ ਅਦਾ ਕਰਦੇ ਨੇ, ਕੁਰਾਨ ਸ਼ਰੀਫ ਪੜ੍ਹਿਆ, ਕਾਫੀ ਗਿਆਨ ਪ੍ਰਾਪਤ ਹੋਇਆ, ਵੱਡੇ ਹੋਏ, ਮਾਂ ਨੇ ਲਗਨ ਲਾਈ, ਆਖਿਆ ਬੇਟਾ ਕਰ ਮਿਹਨਤ ਫਿਰ ਘਾਲਣਾ ਘਾਲ, ਹੁਣ ਚੱਲ ਜੰਗਲਾਂ ਵਿੱਚ ਜਾ ਕੇ ਬੰਦਗੀ ਕਰ, ਜਿਹੜਾ ਸਰੀਰ ਮਿਲਿਆ ਹੈ ਇਹ ਖੁਦਾ ਦੀ ਬੰਦਗੀ ਵਾਸਤੇ ਮਿਲਿਆ, ਇਹ ਸਰੀਰਾ ਮੇਰਿਆ ਇਸ ਜੱਗ ਮਹਿ ਆਏ ਕਿ ਕਿਆ ਤੁਧ ਕਰਮ ਘੁਮਾਇਆ। ਮੈਂ ਹੈਰਾਨ ਆ, ਸਰੀਰ ਸਾਨੂੰ ਵੀ ਮਿਲਿਆ ਤੇ ਸਰੀਰ ਬਾਬਾ ਈਸ਼ਰ ਸਿੰਘ ਜੀ ਨੂੰ ਵੀ ਮਿਲਿਆ ਸੀ, ਸਰੀਰ ਸਾਡੇ ਕੋਲ ਵੀ ਹੈ ਤੇ ਸਰੀਰ ਬਾਬਾ ਆਨੰਦ ਸਿੰਘ ਕੋਲ ਵੀ ਸੀ, ਸਰੀਰ ਇੱਕ ਸਾਡੇ ਕੋਲ ਵੀ ਆ, ਸਰੀਰ ਬਾਬਾ ਅਤਰ ਸਿੰਘ ਮਹਾਂਪੁਰਸ਼ਾਂ ਕੋਲ ਵੀ ਸੀ, ਉਹਨਾਂ ਨੇ ਵੇਖੋ ਇਹ ਸਰੀਰ ਤੋਂ ਕਿੰਨਾ ਕੰਮ ਲਿਆ। ਇੱਕ ਸਰੀਰ ਜਿਹੜਾ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਵਾਸਤੇ ਮਿਹਨਤ ਕਰਦਾ ਰਿਹਾ, ਖੂਨ ਪਸੀਨਾ ਇੱਕ ਕੀਤਾ, ਪਰਿਵਾਰ ਹੀ ਪਾਲਿਆ ਬਸ, ਪਰ ਵੇਖੋ ਉਹ ਵੀ ਸਰੀਰ ਹੈ ਜਿਹੜਾ ਦਿਨ ਰਾਤ ਸੰਸਾਰ ਦੇ ਭਲੇ ਵਾਸਤੇ ਲੱਗਿਆ ਹੋਇਆ। ਸਰੀਰ ਤੇ ਇਹੋ ਹੀ ਆ, ਕਿਧਰੇ 70 ਸਾਲ ਦੀ ਉਮਰ ਸੰਤ ਬਾਬਾ ਈਸ਼ਰ ਸਿੰਘ ਮਹਾਂਪੁਰ ਗਰਾੜਾ ਸਾਹਿਬ ਵਾਲਿਆਂ ਦੀ, ਔਰ ਇਹਨਾਂ 17 ਸਾਲਾਂ ਦੇ ਵਿੱਚ ਵੇਖੋ ਉਹਨਾਂ ਨੇ ਪਤਾ ਹੀ ਕੋਈ ਨਹੀਂ ਕਿੰਨੇ ਕੁ ਪਰਿਵਾਰਾਂ ਦੇ ਪਰਿਵਾਰ ਸੁਧਾਰ ਦਿੱਤੇ, ਕਿੰਨੇ ਕੁ ਰੁੜਦੇ ਹੋਏ ਘਰ ਜਿਹੜੇ ਸ਼ਰਾਬਾਂ ਵਿਸ਼ਿਆਂ ਵਿਕਾਰਾਂ ਦੇ ਵਿੱਚ ਰੁੜਦੇ ਹੋਏ ਪਰਿਵਾਰ ਜਿਹੜੇ ਮਹਾਂਪੁਰਖਾਂ ਨੇ ਫੜ ਫੜ ਕੱਢੇ, ਕਿੰਨਿਆਂ ਕੁ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ, ਔਰ ਕਿੰਨਾ ਰੰਗ ਚੜ੍ਹਾਇਆ ਉਹਨਾਂ ਮਹਾਂਪੁਰਸ਼ਾਂ ਨੇ, ਰੰਗ ਚੜ੍ਹਾ ਹੋ ਸਕਦਾ ਜਿਹਨੂੰ ਖੁਦ ਨੂੰ ਆਪ ਰੰਗ ਚੜ੍ਹਿਆ ਹੋਵੇ। ਕਿਉਂ ਇੰਨਾ ਆਨੰਦ ਸੀ, ਕਿਉਂ ਇੰਨਾ ਰਸ ਸੀ, ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਕਹਿੰਦੇ ਕਾਂ ਦੀ ਜਿਹੜੀ ਬੋਲੀ ਹੈ, ਕਾਂ ਜਦੋਂ ਬੋਲਦਾ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ, ਕਹਿੰਦੇ ਮਾਰੋ ਵੱਟਾ ਕਿੱਥੇ ਇਹਨੇ ਕਾਂ ਕਾਂ ਲਾਈ ਆ, ਪਰ ਜੇ ਕੋਇਲ ਬੋਲੇ ਤੇ ਉਹ ਸਾਰਿਆਂ ਨੂੰ ਚੰਗੀ ਲੱਗਦੀ, ਕੋਇਲ ਸਾਰਿਆਂ ਨੂੰ ਮਿੱਠੀ ਲੱਗਦੀ। ਸਤਸੰਗ ਜੀ, ਕੋਇਲ ਨੂੰ ਆਖਣ ਮਿੱਠੀ ਬੋਲੀ, ਕਾਂ ਆਖਣ ਕੰਨ ਖਾਵਣ, ਕਾਂ ਵੀ ਕਾਲਾ ਕੋਇਲ ਵੀ ਕਾਲੀ, ਦੋਵੇਂ ਪੰਛੀ ਜਾਤ ਸਦਾਵਣ। ਹੈ ਕਾਂ ਵੀ ਕਾਲਾ, ਹੈ ਕੋਇਲ ਵੀ ਕਾਲੀ, ਹੈ ਦੋਨੇ ਪੰਛੀ ਹੀ ਨੇ, ਪਰ ਇੰਨਾ ਫਰਕ ਕਿਉਂ ਹੈ? ਰੰਗ ਵੀ ਇੱਕੋ ਜਿਹਾ ਹੈ, ਵੀ ਪੰਛੀ ਨੇ, ਉਹ ਬੋਲਦਾ ਭੈੜਾ ਲੱਗਦਾ, ਕੋਇਲ ਬੋਲਦੀ ਉਹ ਦੂਜੀ ਕਰਦਾ ਸੁਣਦੇ ਰਹੀਏ, ਇੰਨਾ ਫਰਕ ਪਿਆ ਤੇ ਪਿਆ ਕਿਉਂ? ਕਾਰਨ ਪਤਾ ਕੀ ਹੈ? ਜਾਂ ਟੁੱਕ ਵੇਖੇ ਤਾਂ ਕਾਂ ਕਾਂ ਕਰਦਾ, ਹੀਣਾ ਜੱਗ ਤੋਂ ਹੋਇਆ। ਜਿਹੜਾ ਕਾਂ ਨਾ, ਕਾਂ ਤੇ ਸਿਰਫ ਟੁੱਕ ਪਿੱਛੇ ਗਾਉਂਦਾ, ਕਾਂ ਤੇ ਆਪਣੀ ਖੁਰਾਕ ਪਿੱਛੇ, ਕਹਿ ਲਓ ਢਿੱਡ ਪਿੱਛੇ ਹੀ ਗਾ ਰਿਹਾ ਨਾ। ਜਦੋਂ ਉਹਨੇ ਵੇਖਿਆ ਕੋਈ ਆਪਣੀ ਖੁਰਾਕ ਵੇਖੀ ਤੇ ਕਾਂ ਕਾਂ ਲੱਗ ਪਿਆ ਕਰਨ, ਜਾਂ ਟੁੱਕ ਵੇਖੇ ਤੇ ਕਾਂ ਕਾਂ ਕਰਦਾ, ਹੀਣਾ ਜੱਗ ਤੋਂ ਹੋਇਆ, प्रीतम दे बिरहों विच गावे कोयल सोभा पावन। जेड़ी कोयल है वो अपने प्रीतम दे बिरहों विच गाउंदी है, कोयल ओदे प्यार विच गाउंदी है, वो ताई सोहनी लगदी सारिआं नूं। जेड़ा टुक पिछे गाउंदा वो किसे नूं चंगा नहीं लगता, जेड़ा केवल माया पिछे गाउंदा। मैं बहुत वारी बेनतियां कीतियां ने, मनो गाओ माया की कमी नहीं रहेगी, मनो गाओ पैसे की कमी नहीं रहेगी। जे तुसी माया पिछे गाओगे फिर नहीं गल बननी, फिर तो किरत हो गई, फिर आनंद नहीं आना। साध संगत जी माया ते मगर मगर आएगी, माया दासी भगतां की
कार कमावे,
भगतां की कार कमावे माया दासी। ईश्वर सिंह महापुरखां दे जीवन दा ए रिकॉर्ड है, उन्हां ने कदे किसे ते कुछ मंगिया नहीं, पर संगत ने उन्हां नूं किसे गल दी कमी रहन नहीं दित्ती। की घाट राणा साहिब दी धरती ते मंगिया नहीं किसे ते कुछ अपनी जिंदगी दे विच। संत बाबा अतर सिंह जी महापुरश इहो जे साधु जिन्हां ने सारी जिंदगी कमाईयां कीतियां घालणा घालियां, पर माया वास्ते नहीं संसार दे भले वास्ते। जेड़ा टुक पिछे गाउंदा वह किसे नूं चंगा नहीं लगता, जेड़ा काल पुरख दे प्यार विच वह अपने प्रीतम दे बिरहों विच कोयल गाउंदी वह सब नूं सोहणी लगदी। माया पिछे गाउण वाला किसे नूं भी चंगा नहीं लगता। साध संगत जी उहनूं माया ते मिल सकदी आ, जेड़ा माया 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 करदा रहिंदा उहनूं माया ते मिल सकदी, पर उहनूं गुरु नानक दा प्यार नहीं मिल सकदा, उहनूं संगत दी खुशी
नहीं मिल सकदी।
संगत दी खुशी जी वो भाग नहीं, वो गल नहीं बन सकती कदे भी। माया मुख नहीं रखनी, माया ते आप ही मगर आ जाती सदा ही। कोई भी मिल जाए गुरु का प्यारा, यही बेनतियां करी दियां प्यारेओ, तुसी गुरु मुख रखो, बाणी मुख रखो, कीर्तन मुख रखो, अमृत प्रचार अमृत संचार अमृत का प्रसार ये मुख रखो, तुसी माया मुख ना रखो, माया ते आप ही मगर आ जाएगी। माया की कहड़ी गल, डटे रहो आप ही कृपा हो जाएगी। साध संगत जी अपने आप महाराज ने सारे कार्ज सुते सिद्ध रास करदे ने, कृपा कर देनी ਹੁਣ ਬਾਬਾ ਫਰੀਦ ਜੀ ਮਾਤਾ ਨੇ ਐਸੀ ਬਖਸ਼ਿਸ਼ ਕੀਤੀ, ਐਸੀ ਸਿੱਖਿਆ ਦਿੱਤੀ, ਸੇਧ ਦਿੱਤੀ, ਚੱਲ ਪੁੱਤਰ ਤੇਰਾ ਜਿਹੜਾ ਸਰੀਰ ਮਿਲਿਆ ਕਾਹਦੇ ਵਾਸਤੇ, ਜਾ ਤੂੰ ਇਹਨੂੰ ਲੇਖੇ ਲਾ, ਘਾਲਣਾ ਘਾਲ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ, ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ। ਮਨ ਰੂਪੀ ਮੰਦਰ ਵਿੱਚ ਭਗਵਾਨ ਅੱਲਾ ਖੁਦਾ ਬੈਠਾ, ਜਾਂ ਉਹਨੂੰ ਲੱਭ ਲੈ ਜਰਾ, ਜਾਂ ਭਾਲ ਕਰ ਲੈ, ਹੈ ਕਿਤੇ ਬਾਹਰ ਨਹੀਂ, ਹੈ ਤੇ ਅੰਦਰ ਹੀ ਆ, ਪਰ ਉਹਨੂੰ ਖੋਜਣਾ ਪੈਣਾ, ਮਿਹਨਤ ਕਰਨੀ ਪੈਣੀ, ਘਾਲਣਾ ਘਾਲਣੀ ਪੈਣੀ, ਕਮਾਉਣੀ ਪੈਣੀ, ਘਾਲਣਾ ਘਾਲਣੀ ਪਏਗੀ। ਸਤ ਬਚਨ ਮਾਤਾ ਮਾਤਾ ਨੂੰ ਟੇਕ ਕੇ ਮੱਥਾ ਆਗਿਆ ਲੈ ਕੇ ਬਾਬਾ ਫਰੀਦ ਜੀ ਜੰਗਲ ਵਿੱਚ ਗਏ। ਕਹਿੰਦੇ ਬੜੀ ਘਾਲਣਾ ਘਾਲੀ, ਭੁੱਖ ਲੱਗਣੀ ਦਰਖਤਾਂ ਦੇ ਪੱਤੇ ਸੂਤ ਕੇ ਖਾ ਲੈਣਾ, ਭੁੱਖ ਲੱਗਣੀ ਪੱਤੇ ਖਾ ਖਾ ਕੇ ਗੁਜ਼ਾਰਾ ਕੀਤਾ ਭੁੱਖੇ ਰਹਿ ਕੇ। ਸਾਧ ਸੰਗਤ ਜੀ ਬੰਦਗੀ ਕਰਦੇ ਰਹੇ, ਇੱਕ ਸਾਲ ਲੰਘਿਆ, ਦੋ ਸਾਲ ਲੰਘੇ, ਚਾਰ ਸਾਲ ਲੰਘੇ, ਜਦੋਂ ਭੁੱਖ ਲੱਗਣੀ ਪੱਤੇ ਖਾ ਲੈਣੇ, 12 ਸਾਲ ਹੋ ਗਏ ਭਗਤੀ ਕਰਦੇ ਨੇ। 12 ਸਾਲਾਂ ਬਾਅਦ ਬਾਬਾ ਫਰੀਦ ਜੀ ਘਰ ਆਏ ਤੇ ਮਾਤਾ ਨੇ ਆਖਿਆ ਲਿਆ ਪੁੱਤ ਤੇਰੇ ਕੇਸ ਸਵਾਰ ਦਿਆਂ ਜਰਾ। ਜਦੋਂ ਬਾਬੇ ਫਰੀਦ ਦੀ ਮਾਤਾ ਲੱਗੀ ਕੇਸ ਵਾਹੁਣ ਤੇ ਕੇਸ ਵਾਹੁੰਦਿਆਂ ਵਾਹੁੰਦਿਆਂ ਵੇਖਾਂ ਤੇ ਸਹੀ ਮੇਰਾ ਪੁੱਤਰ ਕਿੱਥੇ ਕੁ ਤੱਕ ਪਹੁੰਚਿਆ, ਕਿੰਨੀ ਕੁ ਘਾਲਣਾ ਘਾਲੀ ਆ, ਨਾਲੇ ਕੇਸ ਵਾਹੁੰਦੀ ਆ। ਤੇ ਉਹਨੇ ਜਰਾ ਕੇਸ ਖਿੱਚੇ, ਵਾਹੁੰਦਿਆਂ ਵਾਹੁੰਦਿਆਂ ਦਰਦ ਮਹਿਸੂਸ ਕੀਤਾ, ਮਾਂ ਦਰਦ ਹੁੰਦਾ ਹੈ, ਪੀੜ ਹੁੰਦੀ ਆ, ਦੁੱਖ ਲੱਗਦਾ ਉਸ ਸਮੇਂ ਬੇਟਾ ਜਦੋਂ ਉੱਥੇ ਜੰਗਲ ਵਿੱਚ ਭੁੱਖ ਲੱਗਦੀ ਸੀ ਤੇ ਕਿਆ ਕਰਦਾ ਸੀ, ਕਹਿੰਦਾ ਦਰਖਤਾਂ ਦੇ ਪੱਤੇ ਲਾ ਕੇ ਖਾਂਦਾ ਸੀ, ਕਹਿੰਦੇ ਕਿ ਉਹਨਾਂ ਨੂੰ ਦਰਦ ਨਹੀਂ ਸੀ ਹੁੰਦਾ, ਹੁਣ ਤੂੰ ਦੁੱਖ ਮੰਨਦਾ, ਉਹਨਾਂ ਨੂੰ ਦੁੱਖ ਨਹੀਂ ਸੀ ਲੱਗਦਾ। ਫਿਰ ਮਾਤਾ ਹੁਣ ਅਜੇ ਤੇ ਤੇਰੀ ਭਗਤੀ ਅਧੂਰੀ ਆ, ਜਾਂ ਫਿਰ ਚੱਲਿਆ ਜਾ। ਧੰਨ ਮਾਂ, ਐਵੇਂ ਹੀ ਥੋੜਾ ਏਡਾ ਵੱਡਾ ਸਤਿਕਾਰ ਮਿਲ ਗਿਆ, ਤਿੰਨ ਧੰਨ ਜਣੇਂਦੀ ਮਾਓ ਆਏ
ਸਫਲ ਸੇ
ਸਫਲ ਸੇ। ਅੱਜ ਵਾਲੀਆਂ ਮਾਵਾਂ ਵੀ ਕਦੇ ਇਹ ਗੱਲ ਕਹਿਣ, ਪੁੱਤਰਾ ਤੂੰ ਮਾਇਆ ਲਿਆ ਭਾਵੇਂ
ਨਾ ਲਿਆ,
ਤਨਖਾਹ ਆਵੇ ਭਾਵੇਂ ਨਾ ਆਵੇ, ਓਏ ਤੂੰ ਘਰ ਚ ਹੋਰ ਕੁਝ ਲਿਆ ਨਾ ਲਿਆ, ਕੋਠੀ ਬਣਾ ਨਾ ਬਣਾ, ਬਾਹਰ ਜਾ ਭਾਵੇਂ ਨਾ ਜਾ, ਘਰ ਵਿੱਚ ਸਿੱਖੀ ਆਉਣੀ ਚਾਹੀਦੀ, ਮੈਨੂੰ ਤੇਰੇ ਕੇਸਾਂ ਦੀ ਲੋੜ ਹੈ। ਹੁਣ ਬਾਹਰ ਦਾ ਪਾਸਪੋਰਟ ਬਣ ਗਿਆ, ਉੱਥੇ ਹੀ ਤਿਆਰੀਆਂ ਸ਼ੁਰੂ, ਬਾਹਰ ਜਾਣਾ। ਬਾਬਾ ਜੀ ਮੈਂ ਅੱਜ ਬਹੁਤ ਨੌਜਵਾਨਾਂ ਵੱਲ ਵੇਖਦਾ, ਜਿਹਨੂੰ ਮਰਜ਼ੀ ਪੁੱਛ ਲਓ ਤੂੰ ਕੇਸ ਕਿਉਂ ਕਟਾਈ ਫਿਰਦਾ, ਤੇ ਬਹੁਤ ਇਹੀ ਕਹਿਣਗੇ ਬਾਬਾ ਜੀ ਬਾਹਰ ਜਾਣਾ, ਉੱਥੇ ਫਿਰ ਨਹੀਂ ਭਾਈ। ਇਹੋ ਜਿਹੇ ਵੀ ਹੈਗੇ ਆ ਕੇਸਾਂ ਧਾਰੀਆਂ ਦੀ, ਬਾਹਰ ਕੋਈ ਕਵੇ ਨਹੀਂ, ਇਹ ਤੇ ਆਪਣੀਆਂ ਬਣਾਈਆਂ ਹੋਈਆਂ ਗੱਲਾਂ। ਸਾਧ ਸੰਗਤ ਜੀ ਜਿਹਨੂੰ ਮਰਜ਼ੀ ਪੁੱਛ ਲਓ ਬਾਹਰ ਦਾ ਭੂਤ ਸਵਾਰ ਹੋਇਆ ਵਿਆ, ਮੈਂ ਤੇ ਬਾਹਰ ਜਾਣਾ। ਮਾਤਾ ਕਵੇ ਪੁੱਤਰਾ ਬਾਹਰ ਜਾ ਨਾ ਜਾ, ਮਾਇਆ ਆਵੇ ਨਾ ਆਵੇ, ਘਰ ਚ ਗੁਰ ਸਿੱਖੀ ਆਉਣੀ ਚਾਹੀਦੀ। ਧੰਨ ਬਾਬੇ ਫਰੀਦ ਦੀ ਮਾਂ, ਕਹਿੰਦੀ ਅਜੇ ਤੇ ਤੇਰੀ ਭਗਤੀ ਅਧੂਰੀ ਆ, ਅਜੇ ਤੇ ਕੁਛ ਵੀ ਹਾਸਲ ਨਹੀਂ ਕੀਤਾ। ਉਸੇ ਸਮੇਂ ਦੁਆਰਾ ਜੰਗਲਾਂ ਨੂੰ ਵਾਪਸ ਆਉਣ ਗਿਆ। ਧੰਨ ਧੰਨ ਨੇ ਜਣੇਂਦੀਆਂ ਮਾਵਾਂ, ਉਹਨਾਂ ਮਾਵਾਂ ਦਾ ਸਤਿਕਾਰ ਹੈ, ਕਿਹਨਾਂ ਦਾ, ਜਿਨ੍ਹਾਂ ਦੇ ਪੁੱਤ ਨਾਮ ਜਪ ਆ
ਜਿੰਨਾ ਮਾਵਾਂ ਦੇ ਭਗਤ ਪੁੱਤ ਜੰਮੇ ਨੇ ਭਗਤੀ ਵੱਲ ਤੋਰਿਆ ਗੁਰਸਿੱਖੀ ਦੇ ਮਾਰਗ ਤੇ ਤੋਰਿਆ ਉਹਨਾਂ ਮਾਵਾਂ ਨੂੰ ਬਾਣੀ ਨੇ ਧੰਨ ਆਖਿਆ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਆ ਜਦੋਂ ਆਪਣੇ ਬੱਚਿਆਂ ਨੂੰ ਇਸ਼ਨਾਨ ਕਰਾਉਣਾ ਹੈ ਜਦੋਂ ਆਪਣੇ ਬੱਚਿਆਂ ਨੂੰ ਸਕੂਲ ਤੋਰਨਾ ਹੈ ਨਾਲੇ ਕੇਸ ਵਾਹੀ ਜਾਓ ਤੇ ਨਾਲੇ ਉਹਨਾਂ ਨੂੰ ਸਾਹਿਬਜ਼ਾਦਿਆਂ ਦੇ ਨਾਮ ਯਾਦ ਕਰਾਓ ਨਾਲੇ ਕੇਸ ਵਾਹੋ ਤੇ ਨਾਲੇ ਉਹਨੂੰ ਆਖੋ ਪੁੱਤਰ ਆਖ ਧੰਨ ਬਾਬਾ ਅਜੀਤ ਸਿੰਘ ਧੰਨ ਬਾਬਾ ਜੁਝਾਰ ਸਿੰਘ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਨਾਲੇ ਕੇਸ ਵਾਹੀ ਜਾਣ ਭੈਣਾਂ ਤੇ ਨਾਲੇ ਆਖਣ ਬੱਚਿਓ ਆ ਕੇਸਾਂ ਦੇ ਵਾਸਤੇ ਤਾਰੂ ਸਿੰਘ ਨੇ ਭਾਈ ਤਾਰੂ ਸਿੰਘ ਨੇ ਆਪਣੀ ਖੋਪੜੀ ਤੇ ਲੁਹਾ ਲਈ ਸੀ ਆਪਣੀ ਖੋਪੜੀ ਲੁਹਾ ਲਈ ਸੀ ਪਰ ਆਪਣੇ ਕੇਸ ਕਤਲ ਨਹੀਂ ਹੋਣ ਦਿੱਤੇ ਉਹਨੇ ਆਖਿਆ ਸੀ ਓਏ ਜਲਾਦੋ ਮੇਰੀ ਖੋਪੜੀ ਲਾ ਦਿਓ ਪਰ ਕੇਸ ਨਾ ਕੱਟੋ ਇੰਨਾ ਪਿਆਰ ਇਹਨਾਂ ਕੇਸਾਂ ਨਾਲ ਨਾਲੇ ਮਾਂ ਆਪਣੇ ਬੱਚੇ ਨੂੰ ਤਿਆਰ ਕਰੀ ਜਾਏ ਨਾਲੇ ਕੇਸ ਵਾਹੀ ਜਾਏ ਤੇ ਨਾਲੇ ਆਪਣੇ ਬੱਚੇ ਨੂੰ ਇਹ ਸਿਖਾਈ ਜਾਏ ਬੱਚਿਓ ਇਹ ਕੇਸ ਮਿਲੇ ਕਿੱਦਾਂ ਹੁਣ ਜਿਹੜਾ ਬੱਚਾ ਉਦੋਂ ਕਿਤੇ ਉਹਦੇ ਅੰਦਰ ਗੁਰਮਤ ਵਸ ਗਈ ਜਦੋਂ ਕਿਤੇ ਬਚਪਨ ਵਿੱਚ ਕਿਰਪਾ ਹੋ ਗਈ ਕਿਤੇ ਉਦੋਂ ਰੰਗ ਚੜ੍ਹ ਗਿਆ ਉਹ ਰੰਗ ਲੈ ਚੱਲਿਆ ਕਿਤੇ ਜਿਨ੍ਹਾਂ ਦੇ ਬਚਪਨ 'ਚ ਕਿਰਪਾ ਹੋ ਜਾਏ ਉਹਨਾਂ ਦੇ ਕਿੱਡੇ ਉੱਤਮ ਭਾਗ ਨੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ
ਜਪਿਓ ਹਰ ਜੈਸੇ
ਨਿੱਕੀ ਉਮਰ ਵਿੱਚ ਜਪਿਆ ਐਸੇ ਕਰਕੇ ਉਹਨਾਂ ਦਾ ਪ੍ਰਮਾਣ ਦਿੱਤਾ ਵੀ ਜੇ ਨਾਮ ਜਪਣਾ ਤੇ ਉਹਨਾਂ ਵਾਂਗੂ ਜਪੋ ਨਿੱਕੀਆਂ ਨਿੱਕੀਆਂ ਉਮਰਾਂ ਵਿੱਚ ਕਿੱਡੇ ਕਿੱਡੇ ਮਰਤਬੇ ਹਾਸਲ ਕਰ ਲਏ ਕਿੰਨਾ ਕਿੰਨਾ ਸਤਿਕਾਰ ਹਾਸਲ ਕੀਤਾ ਮਾਵਾਂ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦੇਣ ਜਿੱਥੇ ਸੰਤ ਜੀ ਮਹਾਰਾਜ ਮਸਤੁਆਣਾ ਸਾਹਿਬ ਵਾਲਿਆਂ ਨੂੰ ਯਾਦ ਕੀਤਾ ਜਾਂਦਾ ਹੈ ਮਾਤਾ ਭੋਲੀ ਕੌਰ ਜੀ ਦੇ ਨਾਮ ਤੇ ਵੀ ਤੇ ਇੱਥੇ ਅਸਥਾਨ ਬਣ ਰਹੇ ਨੇ ਕਿੱਡਾ ਵੱਡਾ ਆਲੀਸ਼ਾਨ ਅਸਥਾਨ ਮਸਤੁਆਣਾ ਸਾਹਿਬ ਜਾ ਕੇ ਵੇਖ ਲਓ ਜਿੱਥੇ ਸੰਤ ਬਾਬਾ ਅਤਰ ਸਿੰਘ ਮਹਾਰਾਜ ਦਾ ਨਾਮ ਆ ਰਿਹਾ ਉੱਥੇ ਮਾਤਾ ਭੋਲੀ ਜੀ ਦਾ ਵੀ ਨਾਮ ਆ ਰਿਹਾ ਜਿੱਥੇ ਸੰਤ ਬਾਬਾ ਈਸ਼ਰ ਸਿੰਘ ਦਾ ਨਾਮ ਆ ਰਿਹਾ ਉੱਥੇ ਉਹਨਾਂ ਦੀ ਮਾਤਾ ਰਤਨ ਕੌਰ ਦਾ ਵੀ ਨਾਮ ਆ ਰਿਹਾ ਕਿੱਦਾਂ ਨਾਮ ਚਮਕੇ ਵੀ ਕਿਉਂ ਨਾ ਉਹ ਮਾਵਾਂ ਜਿੱਦਾਂ ਮਾਤਾ ਗੁਜਰ ਕੌਰ ਧੰਨ ਮਾਤਾ ਗੁਜਰੀ ਜੋ ਆਈ ਸੋ ਝੱਲ ਗੁਜਰੀ ਜੋ ਵੀ ਆਈ ਨਾ ਸਰੀਰ ਉੱਤੇ ਜੋ ਵੀ ਆਈ ਝੱਲ ਲਈ ਸਾਧ ਸੰਗਤ ਜੀ ਧੰਨ ਮਾਤਾ ਗੁਜਰੀ ਕਿਹੋ ਜਿਹੀਆਂ ਘਾਲਣਾ ਘਾਲੀਆਂ 26 ਸਾਲ 9 ਮਹੀਨੇ ਤੇ 13 ਦਿਨ ਧਿਆਨ ਦਿਓ 26 ਸਾਲ 9 ਮਹੀਨੇ ਤੇ 13 ਦਿਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਕਾਲੇ ਦੀ ਧਰਤੀ ਤੇ ਚੌਂਕੜਾ ਮਾਰ ਕੇ ਬੈਠੇ ਤੇ ਮਾਤਾ ਗੁਜਰ ਕੌਰ ਜੀ ਨੇ ਹੱਥ ਵਿੱਚ ਸੋਟਾ ਤੇ ਚਿੜੀ ਨਹੀਂ ਫਰਕਣ ਦਿੱਤੀ ਐਵੇਂ ਤੇ ਨਹੀਂ ਕੁੱਖ ਨੂੰ ਭਾਗ ਲੱਗੇ ਗੋਬਿੰਦ ਰਾਏ ਜੀ ਦਾ ਜਨਮ ਐਵੇਂ ਤੇ ਨਹੀਂ ਹੋ ਗਿਆ ਜਿਸ ਪੁੱਤਰ ਵਾਸਤੇ ਭਾਵੇਂ ਅੱਜ ਲਿਖਾਰੀਆਂ ਨੇ ਇੱਥੋਂ ਤੱਕ ਵੀ ਲਿਖ ਦਿੱਤਾ ਕਿ ਜਦੋਂ ਵਦਾਵਾ ਲਿਖਿਆ ਸੀ ਮਾਤਾ ਗੁਜਰ ਕੌਰ ਜੀ ਨੇ ਵੀ ਲਿਖਿਆ ਭਾਈ ਸੰਤੋਖ ਸਿੰਘ ਜੀ ਨੇ ਵੀ ਇਹ ਗੱਲ ਲਿਖੀ ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਜਦੋਂ ਵਦਾਵਾ ਲਿਖਿਆ ਸੀ ਮਹਾਂ ਸਿੰਘ ਤੋਂ ਪਹਿਲਾਂ ਮਾਤਾ ਗੁਜਰ ਕੌਰ ਜੀ ਨੇ ਵਦਾਵੇ ਵਾਲੇ ਕਾਗਜ਼ ਤੇ ਦਸਤਖਤ ਕੀਤੇ ਸੀ ਭਾਈ ਸੰਤੋਖ ਸਿੰਘ ਦੀ ਰਚਨਾ ਕੀ ਕਹਿੰਦੇ ਉਹ ਕਹਿੰਦੇ ਆ ਵੀ ਵਦਾਵੇ ਵਾਲੇ ਕਾਗਜ਼ ਤੇ ਮਾਤਾ ਗੁਜਰ ਕੌਰ ਜੀ ਨੇ ਦਸਤਖਤ ਕੀਤੇ ਤੇ ਆਖਿਆ ਤੂੰ ਮੇਰਾ ਪੁੱਤ ਨਹੀਂ ਤੇ ਮੈਂ ਤੇਰੀ ਮਾਂ ਨਹੀਂ ਹੁਣ ਵੇਖੋ ਕਿਉਂਕਿ ਅੱਜ ਇਤਿਹਾਸ ਵਿੱਚ ਮਿਲਾਵਟ ਬਹੁਤ ਹੋਈ ਬਹੁਤ ਐਸੇ ਹੋਏ ਨੇ ਜਿਨ੍ਹਾਂ ਨੇ ਸਾਡੇ ਇਤਿਹਾਸ ਵਿੱਚ ਮਿਲਾਵਟ ਕਰ ਦਿੱਤੀ ਏਦਾਂ ਹੋ ਸਕਦਾ ਕਿਤੇ ਜਿਹੜੇ ਪੁੱਤਰ ਵਾਸਤੇ ਮਾਂ ਨੇ 26 ਸਾਲ 9 ਮਹੀਨੇ ਤੇ 13 ਦਿਨ ਹੱਥ ਵਿੱਚ ਸੋਟਾ ਫੜ ਕੇ ਤੇ ਅਰਦਾਸਾਂ ਕੀਤੀਆਂ ਹੋਣ ਤਾਤ ਮਾਤ ਮੁਰ ਅਲਖ ਅਰਾਧਾ ਬਹੁਵਿਧ ਯੋਗ ਸਾਧਨਾ ਸਾਧਾ ਕਿੱਥੇ ਮਾਤਾ ਪਿਤਾ ਨੇ ਕਿੰਨੀ ਘਾਲਣਾ ਘਾਲੀ ਯੋਗ ਯੋਗ ਦਾ ਮਤਲਬ ਇਹ ਨਹੀਂ ਕਿ ਜਿਹੜਾ ਯੋਗਾ ਉਹ ਕਰਦੇ ਆ ਲੋਕ ਉਹ ਗੱਲ ਨਹੀਂ ਯੋਗ ਸਾਧਨਾ ਜਿੱਦਾਂ ਲਿਖਣਾ ਵੀ ਇੱਕ ਯੋਗ ਹੈ ਪੜ੍ਹਨਾ ਵੀ ਯੋਗ ਹੈ ਸੇਵਾ ਕਰਨੀ ਜਾਂ ਇਹ ਵੀ ਇੱਕ ਯੋਗ ਮੰਨਿਆ ਜਾਂਦਾ ਜਿਹੜੀ ਭਗਤੀ ਘਾਲਣਾ ਘਾਲੀ ਮਿਹਨਤ ਕੀਤੀ ਮੇਰੇ ਮਾਤਾ ਪਿਤਾ ਨੇ ਮਹਾਰਾਜ ਕਹਿੰਦੇ ਤਿੰਨ ਜੋ ਕਰੀ
अलख की सेवा तांते पए प्रसन्न गुरुदेव। फिर अकाल पुरख खुश होया ते फिर मैं दुनिया च आया। 26 साल जेड़ी मां हाथ विच सोटा फड़ के ते पहरा दे के वो पुत्र घर विच आया ते सारा पता सी के मेरा पुत्र अकाल पुरख दा साजिया है। एक नवा पंथ तैयार करन वास्ते आया। किदा उन्हें बदावा लिखता क्योंकि इतिहास विच मिलावटां बहुत हो गई। धन माता गुजर कौर मैं बेनती, चलो ये भी कदे समा आएगा जिदा अज लिखारियां ने सिर्फ दो ही इस्त्रियां दा नाम रखिया। जिदा भी महान हिंदुस्तान दे जो विरसे दे विच इतिहास विच जो दो ही बीबियां दा नाम आया कहिंदे उदू महान कोई नहीं होया। जिदा कौन पहले नंबर ते माता सीता, माता सीता और दूजे पासे सात संग जी महात्मा बुद्ध दे घरों माता उन्हां दा नाम ही आ रहा भी ये दो बीबियां बस। पर चलो ये बारे भी आप आने वाले समय में जिदा धर्मगढ़ दीवान होणगे किते फिर विचार करांगे। माता गुजर कौर जी का भी जिहड़ी घालना है वो वेखी जाए किड्डी महान हस्ती किड्डी वड्डी शख्सियत सी किथे किहड़े एक आम परिवार में जन्म लिया और किथे किथे किदां बंदगी किदां घालना घाली है किते चलो फिर समा बनेगा विचार करांगे। चलो ये भी गल ठीक है माता सीता जी का भी सानी कोई नहीं। राम जी ने आख्या ही कहिंदे वनवास ते मैनू मिलिया तैं तू की लैना तू इत्थे राज महलां च रह तू की लैना जाके। वह कहिंदी तुसी जंगलां च फिरोगे नंगे पैरी कंडे वजणगे मैनू ये राज महल चंगे नहीं लगते मैं तुहाडे नाल ही जाणा। धृतराष्ट्र दे घर वाली बीबी उन्हें भी पट्टी बन के रखी कहिंदी जिहड़ी चीज मेरे पति नूं नहीं मिली जिहड़ा सुख जिहड़ी जिहड़ियां अखां अकाल पुरख वल्लों मेरे पति नूं नहीं मिलियां कहिंदे मैं इन्हां अखां तों क्या लैणा। धृतराष्ट्र दे घर वाली दुर्योधन की मां उन्हें साध संगत जी अखां ते पट्टी बन के रखी कहिंदे जिहड़ी चीज मेरे पति नूं नहीं मिली अखां मैं भी नहीं वरतणी। वेखो प्यार एक जोत दोए मूर्ति धन फिर कही है
सोए
सोए प्रेम होवे ते ऐसा पति पत्नी दा रिश्ता धन फिर यह ना की है बहने कट्ठे होए कहिंदे कट्ठे बैठे है ये पति पत्नी धन फिर यह ना की है ओ नहीं भाई एक जोत दोए मूर्ति धन फिर कही है सोए। पति पत्नी ओ कहाउण दे हक विच ने जिन्हां दे मन एक ने शरीर भावें दो ने मन एक है। तन ओ माता ओ कहिंदी मैं अखां ते अगे पट्टी बन के रखनी ते ओनू भी फिर किड्डा वड्डा महान रुतबा। चलो ये मैं आने वाले समय विच इहदे बारे खास विचार सारा दीवान 2-2.5 घंटे आपां इहदे बारे विचार जरूर करांगे धर्मगढ़ दे दीवान विच। सो धन माता गुजरी जी दीआं घालणा जिहड़ियां सात संगत जी माता गुजर कौर जी ने जो घालणा घाली ते सात संगत इधर बाबे फरीद की मां जिदा तोर रही है पुत्रा जे तेरी बंदगी अधूरी है अज मैं केस वाहनी हाँ ते तेनू दर्द लगता दुख लगता वो जेड़े पत्ते तू ला के खांदा रहा कि उन्हां दरख्तां नू दुख नहीं लगता। उस समय फिर वापस जंगलां नू तोरता चल पुत तेरी भगती अजे अधूरी धन है वह मां उन माता दे चरणा ते नमस्कार। अज माता केस वाहुंदी आ ते कहिंदी आ तेरे केस रोज रोज वाहे नहीं जांदे मेथों रोज रोज स्यापा नहीं हुंदा जां नबेड़े आला लै जा 10 रुपये जां लै जा नाई की दुकान ते कटा दे इन्हां नूं रोज रोज किहड़ा वाहवे रोज रोज इन्हां दा स्यापा किहड़ा करे। लै बच्चियां दे केस वाहुणे दूर दी गल आ भैणां इत्थे बहुत बैठियां किड्डा वड्डा पंडाल भरिया पिया सैकड़े नहीं हजारां भैणां इत्थे बीबियां बैठियां ने सात संगत जी खिमा करना बच्चियां दे केसां दी गल दूर छड्डो अज भैणां दीआं चुन्नियां भी सिरां ते नहीं बहुत ज्यादा ऐसा भी हाल है इत्थे हुण बैठियां जिदा सारियां ने चुन्नियां सिरां ते रखणियां ते वेखीदा जदों बाहर जाणा नाल दी नाल चुन्नियां गलां च पाकिस्तान चले जाओ एक भी बीबी का सिर तुसी नंगा नहीं वेखोगे आ साडे पंजाब च वेख लो कोई बीबी होएगी नहीं तो किसी बीबी का सिर ढके ही नहीं वेखांगे आपां बाजारां दे विच चले जाओ गलियां दे विच गलां च चुन्नियां कोई समा सी कहिंदे जिहदे सिर तो पति का साया उठ गया जिहदा पति चढ़ाई कर गया कहिंदे जी ये सिरों नंगी हो गई लो जी इहदा पति चलिया गया इहदा पति चढ़ाई कर गया वो कहिंदे जिहदा पति मर गया ਉਹਦਾ ਸਿਰ ਨੰਗਾ ਇੱਥੇ ਚੰਗੇ ਭਲੇ ਜਿਉਂਦੇ ਜਾਗਦੇ ਨੇ ਚੁੰਨੀਆਂ ਫੇਰ ਵੀ ਗਲਾਂ ਚ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਚੰਗੇ ਭਲੇ ਹੈਗੇ ਆ ਚੁੰਨੀਆਂ ਫੇਰ ਵੀ ਗਲਾਂ ਚ ਇਹ ਐਡਾ ਭੈੜਾ ਮੰਨਿਆ ਜਾਂਦਾ ਸੀ ਅਪਸ਼ਗਨ ਮੰਨਿਆ ਜਾਂਦਾ ਸੀ ਜੇ ਕੋਈ ਕਹਿੰਦੇ ਨੰਗੇ ਸਿਰ ਆ ਜਾਂਦਾ ਸੀ ਨਾ ਭਾਈ ਗੁਰਦਾਸ ਜੀ ਦਾ ਪ੍ਰਮਾਣ ਹੈ ਭਾਈ ਸਾਹਿਬ ਕਹਿੰਦੇ ਠੰਡੇ ਖੂਹ ਨਹਾਏ ਕੇ ਪੱਗ ਉਤਾਰ ਆਇਆ ਸਿਰ ਨੰਗੇ